ਨਟ ਮਹੱਲਾ ਚੌਥਾ ਆਰਾਮ ਗੁਰ ਸਰਨ ਪ੍ਰਭੂ ਰਖਵਾਰੇ। ਆਰਾਮ ਤੋਂ ਭਾਵੇਂ ਭਾਈ ਜੋ ਗੁਰ ਸ਼ਰਨ ਵਿੱਚ ਆਏ ਉਹਨਾਂ ਦੀ ਰਖਵਾਰੇ ਰੱਖਿਆ ਕਰਨ ਵਾਲਾ ਵਾਹਿਗੁਰੂ ਆਪ ਹੈ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਨੇ, ਜਿਉਂ ਕੁੰਚਰ ਤਦੂਐ ਪਕੜ ਚਲਾਇਓ ਕਰ ਉੱਪਰ ਕੱਢ ਨਿਸਤਾਰੇ ਰਹਾਓ। ਜਿਵੇਂ ਹਾਥੀ ਨੂੰ ਤੰਦੂਏ ਨੇ ਫੜ ਕੇ ਜਲ ਦੇ ਵਿੱਚ ਚਲਾਇਆ, ਫਿਰ ਲੈ ਗਿਆ ਖਿੱਚ ਕੇ ਪਾਣੀ 'ਚ, ਤਾਂ ਪ੍ਰਭੂ ਨੇ ਕਰ ਉੱਪਰ ਉਪਾਰਲਾ ਕਰਕੇ ਨਾ ਉਪਰਾਲਾ ਕਰਕੇ ਕੱਢ ਕੇ ਤਾਰ ਦਿੱਤਾ। ਕਰ ਉੱਪਰ ਭਾਵ ਉਹਨੂੰ ਇਉਂ ਖਿੱਚ ਲਿਆ ਫੜ ਕੇ। ਇਸੇ ਪ੍ਰਕਾਰ ਕਰ ਹੁੰਦਾ ਸੁੰਡ ਮਾਤਰ, ਜਦੋਂ ਬਾਹਰ ਰਹਿ ਗਿਆ ਤਾਂ ਕੱਢ ਕੇ ਤਾਰਿਆ। ਕੁੰਚਰ ਭਾਵ ਹਾਥੀ ਨੂੰ ਬਾਹਰ ਕੱਢ ਦਿੱਤਾ ਅਤੇ ਤੰਦੂਏ ਨੂੰ ਵੀ ਨਿਸਤਾਰੇ ਤਾਰ ਦਿੱਤਾ। ਇਹ ਕੌਤਕ ਹਰੀਹਰ ਖੇਤਰ 'ਤੇ ਹੋਇਆ, ਪਟਨਾ ਸਾਹਿਬ ਤੋਂ 70 ਕਿਲੋਮੀਟਰ ਪੈਂਦਾ ਇਹ ਥਾਂ, ਜਿੱਥੇ ਕੌਤਕ ਵਰਤਿਆ ਸੀ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪ੍ਰਭ ਕੇ ਸੇਵਕ ਬਹੁਤ ਅਤ ਨੀਕੇ ਮਨ ਸਰਦਾ ਕਰ ਹਰ ਧਾਰੇ। ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਜਨ ਕੀ ਪੈਜ ਸਵਾਰੇ। ਪ੍ਰਭੂ ਦੇ ਸੇਵਕ ਬਹੁਤ ਨੀਕੇ ਚੰਗੇ ਹਨ, ਜੋ ਅਤ ਹੁੰਦਾ ਬਹੁਤ ਸ਼ਰਧਾ ਕਰਕੇ ਮਨ ਵਿੱਚ ਹਰੀ ਨੂੰ ਧਾਰਦੇ ਨੇ। ਮੇਰੇ ਪ੍ਰਭੂ ਦੇ ਜਿਹੜੇ ਮਨ ਵਿੱਚ ਸ਼ਰਧਾ ਭਗਤੀ ਭਾਵਨਾ ਨਾ ਪਾਉਂਦੀ ਹੈ ਪਰਮਾਤਮਾ ਨੂੰ, ਮੇਰੇ ਪ੍ਰਭ ਸਰਧਾ ਭਗਤ ਮਨ ਭਾਵ ਹੈ। ਮੇਰੇ ਪ੍ਰਭੂ ਦੇ ਮਨ ਵਿੱਚ ਸ਼ਰਧਾ ਭਗਤੀ ਪਾਉਂਦੀ ਹੈ ਅਤੇ ਗੁਰਮੁਖ ਜਨਾਂ ਦੀ ਪਾਤਾਵਰ ਉਹਨੂੰ ਸਵਾਰਦਾ ਹੈ। ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ ਪਸਾਰੇ। ਜੋ ਸੇਵਕ ਸੇਵਕੀ ਭਾਵ ਵਾਲੇ ਹੈ ਉਹ ਹਰ ਹਰ ਦੀ ਸੇਵਾ 'ਚ ਲੱਗੇ ਰਹਿੰਦੇ ਹੈ। ਸੇਵਾ ਕਰਕੇ ਸਾਰੇ ਪਸਾਰੇ ਸੰਸਾਰ ਵਿੱਚ ਬ੍ਰਹਮ ਨੂੰ ਹੀ ਪਸਰਿਆ ਵੇਖਦੇ ਹੈ। ਏਕ ਪੁਰਖ ਇੱਕ ਨਦਰੀ ਆਵੈ ਸਭ ਏਕਾ ਨਦਰ ਨਿਹਾਰੇ। ਸੰਸਾਰ ਵਿੱਚ ਪੁਰਖ ਇੱਕ ਹੈ, ਗੁਰਮੁਖਾਂ ਨੂੰ ਇੱਕ ਹੀ ਨਿਗਾਹ ਆਉਂਦਾ, ਸਾਰਿਆਂ ਨੂੰ ਇੱਕ ਪਰਮੇਸ਼ਰ ਹੀ ਆਪਣੀ ਨਿਗਾਹ ਨਾਲ ਨਿਹਾਰੇ ਭਾਵ ਵੇਖਦਾ। ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸੰਹਾਰੇ। ਹਰੀ ਪ੍ਰਭੂ ਸਵਾਮੀ ਸਾਰਿਆਂ ਸਥਾਨਾਂ ਉੱਪਰ ਰਵਿਆ ਹੋਇਆ, ਪੂਰਨ ਹੋ ਰਿਹਾ, ਵਿਆਪਕ ਹੈ। ਸਾਰਾ ਜਗਤ ਜਿਹੜਾ ਚੇਰੀ ਤੋਂ ਭਾਵ ਦਾਸੀ ਭਾਵ ਧਾਰ ਕੇ ਉਹ ਪ੍ਰਭੂ ਨੂੰ ਯਾਦ ਕਰਦਾ ਹੈ। ਆਪ ਦਇਆਲ ਦਇਆ ਦਾਨ ਦੇਵੈ ਵਿੱਚ ਪਾਥਰ ਕੀ ਰੇ ਕਾਰੇ। ਉਹ ਵਾਹਿਗੁਰੂ ਆਪ ਦਿਆਲੂ ਹੈ, ਦਇਆ ਕਰਕੇ ਸਾਰਿਆਂ ਨੂੰ ਦਾਨ ਦਿੰਦਾ। ਪੱਥਰਾਂ ਦੇ ਵਿੱਚ ਜਿਹੜੇ ਕੀੜੇ ਕਾਰੇ ਭਾਵ ਕੀਤੇ ਹੋਏ ਨੇ, ਕਾਰੇ ਕਾਲੇ ਕੀੜੇ ਨੇ, ਉਹਨਾਂ ਨੂੰ ਵੀ ਖਾਣ ਨੂੰ ਦਿੰਦਾ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ ਕਹੈ ਧੰਨਾ ਪੂਰਨ ਤਾਹੂ ਕੇ ਮਾਤਰੇ ਜੀ ਡਰਾਹੀ। ਇਸ ਕਰਕੇ ਕਹਿੰਦੇ ਕਹੈ ਧੰਨਾ ਪੂਰਨ ਤਾਹੂ ਕ ਮਾਤਰੇ ਜੀ ਡਰਾਹੀ। ਕਹਿੰਦੇ ਡਰਨ ਦੀ ਕਿਹੜੀ ਗੱਲ ਹੈ ਇਹਦੇ 'ਚ। ਸੈਲ ਪੱਥਰ ਮੈਂ ਜੰਤੂ ਪਾਏ ਤਾ ਕਰ ਜੁਕਾਗਿਆ ਕਰ ਧਰਿਆ। ਅੰਤਰਵਾਸ ਬਹੁਤ ਮੁਸਕਾਈ ਭ੍ਰਮ ਭੂਲਾ ਮਿਰਗ ਸਿੰਗਾਰੇ। ਜਿਸ ਤਰ੍ਹਾਂ ਹਰਨ ਦੀ ਨਾਭੀ ਅੰਦਰ ਕਸਤੂਰੀ ਦੀ ਵਾਸ ਹੁੰਦੀ, ਸੁਗੰਧੀ ਬਹੁਤ ਹੀ ਮੁਸਕਾਈ ਮੁਸ਼ਕ ਰਹੀ ਹੈ, ਫੈਲ ਰਹੀ ਚਾਰੇ ਪਾਸੇ। ਪਰ ਹਰਨ ਜਿਹੜਾ ਹੁੰਦਾ ਭਰਮ ਦੇ ਭੁਲੇਖੇ ਕਰਕੇ ਝਾੜੀਆਂ ਨੂੰ ਸਿੰਘਾਰੇ ਸੁਗੰਧ ਸੁੰਘਦਾ ਰਹਿੰਦਾ। ਇਸੇ ਤਰ੍ਹਾਂ ਆਤਮਕ ਆਨੰਦ ਆਪਣੀ ਵਿਅਕਤੀ ਦੀ ਇਕਾਗਰਤਾ ਵਿੱਚ ਹੈ, ਪਰ ਜੀਵ ਰੂਪ ਹਰਨ ਭਰਮ ਦਾ ਭਰਮਾਇਆ ਹੋਇਆ ਪੁੱਤਰ ਇਸਤਰੀ ਪਦਾਰਥਾਂ 'ਚ ਸੁੱਖ ਮੰਨਦਾ। ਬਨ ਬਨ ਢੂੰਡ ਢੂੰਡ ਫਿਰ ਥਾਕੀ ਗੁਰਪੂਰੈ ਕਰ ਨਿਸਤਾਰੇ। ਗੁਰਾਂ ਤੋਂ ਬਿਨਾਂ ਆਪਣੇ ਆਪ ਜੰਗਲਾਂ ਜੰਗਲਾਂ ਵਿੱਚ ਬਨ ਬਨ ਤੀਰਥਾਂ ਤੀਰਥਾਂ ਉੱਪਰ ਪ੍ਰਭੂ ਨੂੰ ਲੱਭ ਲੱਭ ਕੇ ਥੱਕ ਗਈਆਂ ਪਰ ਨਾ ਪ੍ਰਾਪਤ ਹੋਇਆ। ਜਦੋਂ ਗੁਰਾਂ ਦੀ ਪ੍ਰਾਪਤੀ ਹੋਈ ਤਾਂ ਪੂਰਿਆਂ ਗੁਰਾਂ ਨੇ ਅੰਤਕਰਨ ਰੂਪ ਘਰ ਦੇ ਵਿੱਚ ਵਾਹਿਗੁਰੂ ਦਾ ਦਰਸ਼ਨ ਕਰਾ ਕੇ ਤਾਰ ਦਿੱਤਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਤਾਂ ਗੁਰੂ ਰੂਪ ਹੈ ਅਤੇ ਗੁਰੂ ਬਾਣੀ ਦਾ ਰੂਪ ਹੈ। ਗੁਰਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਹਨ, ਗੁਰਬਾਣੀ ਵਿੱਚ ਸਾਰੇ ਭਾਵ ਪਾਇਆ ਹੋਇਆ ਅੰਮ੍ਰਿਤ। ਇਸ ਪ੍ਰਕਾਰ ਸਾਰੇ ਦਾ ਅਰਥ ਪਾਉਣਾ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਜੇ ਸੇਵਕ ਜਨ ਸਤ ਸਤ ਕਰਕੇ ਮੰਨ ਲਵੇ ਤਾਂ ਗੁਰੂ ਸਾਹਿਬ ਜੀ ਪ੍ਰਤੱਖ ਹੋ ਕੇ ਉਹ ਸੇਵਕ ਜਨ ਨੂੰ ਤਾਰ ਦਿੰਦੇ ਨੇ। ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾ ਵਾਰੇ। ਸਾਰਾ ਸੰਸਾਰ ਬ੍ਰਹਮ ਰੂਪ ਹੈ, ਬ੍ਰਹਮ ਹੀ ਸਾਰੇ ਪਸਰਿਆ ਹੋਇਆ ਅਤੇ ਮਨ ਕਰਕੇ ਜਿਹਾ ਜਿਹਾ ਕਿਸੇ ਨੇ ਕਰਮਾਂ ਦਾ ਬੀਜ ਬੀਜਿਆ ਉਹੋ ਜਿਹੀ ਉਸਦਾ ਫਲ ਵਾਹਿਗੁਰੂ ਨੂੰ ਖਵਾ ਦਿੰਦਾ। ਜਿਹਾ ਜਿਹਾ ਬੀਜੋਂਗੇ ਉਹੋ ਜਿਹਾ ਖਾਓਗੇ। ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰਹੇ। ਜਿਵੇਂ ਪ੍ਰਭੂ ਦੇ ਸੇਵਕ ਜਨ ਚੰਦਰ ਹਾਂਸ ਨੂੰ ਰਿਸ਼ਟ ਬੁੱਧੀ ਨਾਮੇ ਰਾਜੇ ਨੇ ਦੁਖਿਆ ਦੁੱਖ ਦਿੱਤਾ। ਫਿਰ ਕੀ ਹੋਇਆ? ਕਹਿੰਦੇ ਤਾਂ ਉਹਨੇ ਆਪਣੇ ਘਰ ਨੂੰ ਈਰਖਾ ਰੂਪੀ ਲੂਕੀ ਅੱਗ ਵਿੱਚ ਜਾਰੇ ਭਾਵ ਸਾੜ ਲੈਣਾ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਕਿ ਜਿਹੜਾ ਹੈ ਨਾ ਇਹਦੇ ਉੱਤੇ ਚੰਦਰਹਾਂਸ, ਇਹ ਚੰਦਰਹਾਂਸ ਦਾ ਪਿਤਾ ਸੁਧਰਮਾ ਸੀ। ਤੋ ਸੁਧਰਮਾ ਨਾਮ ਕਰਕੇ ਜਿਹੜਾ ਕਰਾਲ ਦੇਸ਼ ਦਾ ਇੱਕ ਬਾਦਸ਼ਾਹ ਹੋਇਆ, ਉਹ ਚੰਦਰਹਾਂਸ ਦਾ ਪਿਤਾ ਸੀ। ਰਾਜਾ ਸੁਧਰਮਾ ਬੜਾ ਚੰਗਾ ਬੰਦਾ ਸੀ, ਪੁੰਨ ਆਤਮਾ ਸੀ, ਦਿਆਲੂ ਸੀ ਅਤੇ ਪਰਜਾ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਣਾ। ਪਰਜਾ ਵੀ ਉਹਨੂੰ ਆਪਣੇ ਪਿਤਾ ਵਾਂਗੂ ਸਮਝਦੀ ਸੀ, ਸਤਿਕਾਰ ਕਰਦੀ। ਮੰਤਰੀ ਵੀ ਸਾਰੇ ਆਗਿਆਕਾਰੀ ਸੀਗੇ, ਰਾਜ ਭਾਗ ਦਾ ਕੰਮ ਕਰਦੇ। ਸੋ ਇਹਦੇ ਵਿੱਚ ਹੋਰ ਜਿਹੜੇ ਬਾਦਸ਼ਾਹ ਸੀ ਹੋਰਨਾਂ ਨਾਲੋਂ ਨਾ ਇਹਦੀ ਗੱਲ ਦੀ ਇਹ ਵਿਸ਼ੇਸ਼ਤਾ ਸੀ, ਇਹ ਦੇਸ਼ ਵਿੱਚ ਇਹਦੀ ਬਹਾਦਰ ਸੈਨਾ ਅਤੇ ਅਹਿਲਕਾਰਾਂ ਦੇ ਆਗਿਆਕਾਰ ਹੋਣ ਕਰਕੇ ਕਿਸੇ ਬਾਹਰਲੇ ਦੇਸ਼ ਦੇ ਬਾਦਸ਼ਾਹ ਨੂੰ ਤੇ ਸੋ ਹਮਲਾ ਕਰਨ ਦਾ ਕੋਈ ਹੀਆ ਨਹੀਂ ਸੀ ਪੈਂਦਾ, ਹਿੰਮਤ ਪੈਂਦੀ ਨਹੀਂ ਸੀ। ਪਰ ਦੇਸ਼ ਦੇ ਬਾਦਸ਼ਾਹ ਇਹਦੇ ਨਾਲ ਮਿੱਤਰ ਭਾਵ ਰੱਖਣਾ ਹੀ ਚੰਗਾ ਸਮਝਦੇ ਸੀ। ਸੋ ਫਿਰ ਰਾਜਾ ਸੁਧਰਮਾ ਸੰਤ ਸੇਵੀ ਬੜਾ ਸੀ, ਸੰਤਾਂ ਦੀ ਸੇਵਾ ਕਰਨੀ। ਇਹਨੇ ਆਪਣੇ ਰਾਜ ਥਾਂ ਥਾਂ ਭੰਡਾਰੇ ਖੋਲ੍ਹੇ ਹੋਏ ਸੀ, ਰਾਹੀ ਮੁਸਾਫਰਾਂ ਦੇ ਠਹਿਰਨ ਵਾਸਤੇ ਥਾਂ ਬਣਾਏ, ਸਰਾਵਾਂ ਬਣਾਈਆਂ, ਪਾਣੀ ਪੀਣ ਲਈ ਖੂਹ ਲਵਾਏ। ਇਸ ਤਰ੍ਹਾਂ ਦੇ ਸਾਰੇ ਸੁੱਖ ਆਨੰਦ ਹੋਣ ਕਰਕੇ ਖੁਸ਼ਹਾਲੀ ਖੁਸ਼ਹਾਲੀ ਹਰ ਪਾਸੇ ਬਾਹਾਂ ਪਸਾਰੀ ਨਿਗਾਹ ਰਹੇ ਚਾਰੇ ਪਾਸੇ ਹੀ ਵਾਹਿਗੁਰੂ ਦੀ ਕਿਰਪਾ ਸਦਕਾ। ਸੋ ਹੋਰ ਸਾਰੇ ਸੁੱਖ ਪ੍ਰਾਪਤ ਸਨ, ਪਰ ਔਰਤ ਈਮਾਨ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਕਰਨੀ ਪ੍ਰਧਾਨ, ਕਿਆ ਹਿੰਦੂ ਕਿਆ ਮੁਸਲਮਾਨ। ਸੋ ਇਹੋ ਜਿਹੇ ਵਾਕਾਂ ਅਨੁਸਾਰ ਇੱਕੋ ਇੱਕ ਜਗਤ ਵਿੱਚ ਨਿਸ਼ਾਨ ਰੂਪ ਮਿੱਠੀ ਦਾਤ ਪੁੱਤਰ ਦੀ ਪ੍ਰਾਪਤੀ ਨਹੀਂ ਸੀ ਹੋਈ, ਪੁੱਤਰ ਨਿਸ਼ਾਨ। ਸੋ ਰਾਜਾ ਸੁਧਰਮਾ ਨੇ ਪੁੱਤਰ ਦੀ ਪ੍ਰਾਪਤੀ ਵਾਸਤੇ ਯਤਨ ਤਾਂ ਬੜੇ ਕੀਤੇ, ਕਈ ਸਾਲਾਂ ਤੱਕ ਵਰਤ ਲਾਈ ਰੱਖੇ, ਕਦੇ ਜੱਗ ਕਰਦਿਆ ਕਰੇ, ਸੰਤਾਂ ਮਹਾਤਮਾ ਨੂੰ ਭੋਜਨ ਛਕਾਵੇ, ਚਾਰੇ ਪਾਸੇ ਹੁਣ ਨਿਰਾਸ਼ਤਾ ਹੀ ਦੇਖੀ। ਇੰਨਾ ਕਰਨ ਦੇ ਨਾਲ ਸੰਤਾਨ ਦੀ ਪ੍ਰਾਪਤੀ ਨਾ ਹੋਈ ਤਾਂ ਨਿਰਾਸ਼ ਹੋ ਗਿਆ, ਵਿਚਾਰਾ ਰੋਟੀ ਵੀ ਨਾ ਖਾਇਆ ਕਰੇ। ਇਸ ਤਰ੍ਹਾਂ ਸਮਾਂ ਹੁਣ ਬਤੀਤ ਕਾਫੀ ਹੋਇਆ। ਸਮੇਂ ਬਾਅਦ ਬੜੇ ਬੀਤਰਾਗ, ਬਰਾਗੀ, ਤਿਆਗੀ ਫਕੀਰ ਇਹਦੀ ਰਾਜਧਾਨੀ 'ਚ ਆ ਗਏ। ਜਿੱਥੇ ਉਹ ਠਹਿਰੇ ਉੱਥੇ ਸਵੇਰੇ ਸ਼ਾਮ ਦੋ ਵੇਲੇ ਹਰੀ ਦੀ ਕਥਾ, ਹਰੀ ਜਸ ਕੀਰਤਨ ਹੋਣ ਲੱਗ ਪਿਆ। ਦੂਰ ਦੁਰਾਡਿਓਂ ਸੰਗਤਾਂ ਆਉਣਗੀਆਂ, ਦਰਸ਼ਨਾਂ ਨੂੰ ਕਾਮਨਾ ਪੂਰੀ ਕਰਦੀਆਂ ਚਲੀਆਂ ਜਾਂਦੀਆਂ। ਗੱਲ ਚੱਲਦੀ ਚੱਲਦੀ ਰਾਜੇ ਸੁਧਰਮੇ ਕੋਲ ਵੀ ਚਲੀ ਗਈ। ਬੜੇ ਯਤਨਾਂ ਦੇ ਕਾਰਨ ਪੁੱਤਰ ਨਾ ਪ੍ਰਾਪਤੀ ਕਾਰਨ ਰਾਜਾ ਸੁਧਰਮਾ ਨੂੰ ਕੋਈ ਆਸ ਤਾਂ ਨਹੀਂ ਸੀ, ਪਰ ਸਿਆਣੇ ਜਿਹੜੇ ਆਗਿਆਕਾਰੀ ਸਲਾਹਕਾਰ ਵਜ਼ੀਰ ਸੀ ਅਤੇ ਹੋਰ ਵੀ ਉਹਨਾਂ ਦੀ ਸੰਤਾਂ ਦੀ ਉਪਮਾ ਸੁਣ ਕੇ ਇੱਕ ਦਿਨ ਸਲਾਹ ਬਣਾ ਹੀ ਲਈ। ਸਾਰੇ ਕੰਮ ਧੰਦੇ ਛੱਡ ਕੇ ਸਵੇਰੇ ਨਹਾ ਧੋ ਕੇ ਪਰਮੇਸ਼ੁਰ ਦੀ ਆਰਾਧਨਾ ਕੀਤੀ। ਅਹਿਲਕਾਰਾਂ ਰਾਣੀਆਂ ਸਹਿਤ ਨੰਗੇ ਪੈਰੀ ਅਨੇਕ ਤਰ੍ਹਾਂ ਦੀਆਂ ਭੇਟਾਂ ਲੈ ਕੇ ਉੱਥੇ ਪਹੁੰਚ ਗਿਆ। ਦੀਵਾਨ ਸਜਿਆ ਹੋਇਆ ਸੀ ਮਹਾਂਪੁਰਸ਼ ਆਪਣੇ ਪਵਿੱਤਰ ਮੁਖਾਰਬਿੰਦ ਤੋਂ। ਸੋ ਪਰਮੇਸ਼ੁਰ ਦੇ ਬਚਨ ਉਚਾਰਨ ਕਰਦੇ ਹੋਏ ਨਾਮ ਸਿਮਰਨ ਦਾ ਉਪਦੇਸ਼ ਕਰ ਰਹੇ ਰਾਜ ਧਰਮਾ ਵੀ ਜਾ ਕੇ ਬੈਠ ਗਿਆ ਉੱਥੇ। ਪਵਿੱਤਰ ਬਚਨ ਸੁਣੇ, ਮਨ ਨੂੰ ਸ਼ਾਂਤੀ ਮਿਲੀ। ਦੀਵਾਨ ਦੀ ਸਮਾਪਤੀ ਤੋਂ ਬਾਅਦ ਮਹਾਂਪੁਰਖਾਂ ਕੋਲ ਜਾ ਕੇ ਚਰਨਾਂ 'ਤੇ ਮੱਥਾ ਟੇਕਿਆ, ਲਿਆਂਦੀਆਂ ਹੋਈਆਂ ਭੇਟਾਂ ਅੱਗੇ ਰੱਖ ਕੇ ਦੋਵੇਂ ਹੱਥ ਜੋੜ ਕੇ ਮੰਡਲੀ ਸਹਿਤ ਫਿਰ ਭੋਜਨ ਵੀ ਮਨਾਇਆ। ਰਾਜ ਮਹਿਲਾਂ 'ਚ ਆ ਕੇ ਭੋਜਨ ਦੀ ਤਿਆਰੀ ਕੀਤੀ। ਸੋ ਜਿਸ ਰਸਤੇ ਸੰਤਾਂ ਨੇ ਚੱਲ ਕੇ ਆਉਣਾ ਸੀ ਉੱਥੋਂ ਦੀ ਚੰਗੀ ਤਰ੍ਹਾਂ ਸਫਾਈ ਵੀ ਕਰਵਾਈ, ਪਾਣੀ ਛਿੜਕਾਇਆ। ਸੋ ਸਮੇਂ 'ਤੇ ਸੰਤਾਂ ਨੂੰ ਲੈਣ ਵੀ ਗਿਆ, ਬੜੇ ਸਤਿਕਾਰ ਨਾਲ ਮਹਿਲਾਂ 'ਚ ਲਿਆਇਆ ਜਾ ਕੇ। ਤਨੋ ਮਨੋ ਹੋ ਕੇ ਆਪਣੇ ਹੱਥੀਂ ਆਪ ਲੰਗਰ ਦੀ ਸੇਵਾ ਕਰਦਾ ਰਿਹਾ। ਇਹਦੀ ਸੇਵਾ ਦੇਖ ਕੇ ਸੰਤ ਖੁਸ਼ ਹੋ ਗਏ, ਕੋਲ ਸੱਦ ਕੇ ਕਹਿੰਦੇ, ਰਾਜਨ ਅਸੀਂ ਤੇਰੀ ਸੇਵਾ ਦੇਖ ਕੇ ਬੜੇ ਖੁਸ਼ ਹੋਏ ਹਾਂ, ਕੋਈ ਇੱਛਾ ਕਹੋ, ਵਾਹਿਗੁਰੂ ਤੇਰੀ ਇੱਛਾ ਪੂਰੀ ਕਰੇਗਾ। ਪਹਿਲਾਂ ਤਾਂ ਸ਼ਰਮ ਜੀ ਆਈ, ਕਹਿਣ ਨੂੰ ਝਿਜਕਦਾ ਰਿਹਾ, ਫਿਰ ਮਨ ਨੂੰ ਟਿਕਾ ਕੇ ਸੋਚਦਾ ਹੁਣ ਵੇਲਾ ਖੁੰਝ ਗਿਆ, ਫਿਰ ਹੱਥ ਨਹੀਂ ਆਉਣਾ। ਉਸ ਵੇਲੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਵਾਹਿਗੁਰੂ ਦੀ ਕਿਰਪਾ ਨਾਲ ਹੋਰ ਤਾਂ ਸਭ ਠੀਕ ਹੈ, ਪਰਜਾ ਵੀ ਆਗਿਆਕਾਰੀ ਹੈ, ਪਰ ਹੁਣ ਗਾਹਾਂ ਰਾਜ ਸਾਂਭਣ ਵਾਲਾ ਬੰਦਾ ਨਹੀਂ ਹੈ ਕੋਈ। ਜੇ ਕਿਰਪਾ ਦੇ ਘਰ 'ਚ ਆਇਓ ਤਾਂ ਕਿਰਪਾ ਕਰਕੇ ਇੱਕ ਮਿੱਠਾ ਮੇਵਾ ਦੇ ਦਿਓ ਪੁੱਤਰ, ਮੈਂ ਬਹੁਤ ਯਤਨ ਕੀਤੇ ਆ, ਕਰਮਾਂ ਦਾ ਹੀ ਕੋਈ ਚੱਕਰ ਹੈ, ਹਰ ਪਾਸੇ ਨਿਰਾਸ਼ਤਾ ਹੀ ਆਈ ਹੈ। ਸੋ ਪਰਮੇਸ਼ੁਰ ਦੀ ਕਿਰਪਾ ਨਾਲ ਆਪ ਜੈਸੇ ਮਹਾਂਪੁਰਸ਼ਾਂ ਨਾਲ ਮਿਲਾਪ ਹੋਇਆ, ਕਿਰਪਾ ਕਰ ਦਿਓ ਪੁੱਤਰ ਹੀ ਬਖਸ਼ਿਸ਼ ਕਰੋ। ਰਾਜੇ ਦੀਆਂ ਨਿਮਰਤਾ ਵਾਲੀਆਂ ਬੇਨਤੀਆਂ ਸੁਣ ਕੇ ਉਸ ਵੇਲੇ ਉਹਦੀ ਸੇਵਾ ਦਾ ਖਿਆਲ ਕਰਦੇ ਹੋਏ ਮਹਾਂਪੁਰਸ਼ਾਂ ਨੇ ਨੇਤਰ ਬੰਦ ਕੀਤੇ, ਥੋੜ੍ਹੀ ਦੇਰ ਚੁੱਪ ਰਹੇ। ਥੋੜ੍ਹੀ ਦੇਰ ਪਿੱਛੋਂ ਨੇਤਰ ਖੋਲ੍ਹ ਕੇ ਕਿਹਾ, ਰਾਜਨ ਭਾਈ ਮਾਫ਼ ਕਰੀ, ਤੇਰੇ ਕਰਮਾਂ 'ਚ ਸੰਤਾਨ ਨਹੀਂ ਹੈ, ਗੁੱਸਾ ਨਾ ਕਰੀ, ਤੂੰ ਇੰਨੀ ਸੇਵਾ ਕੀਤੀ, ਮੇਰਾ ਵੀ ਕਹਿਣ ਨੂੰ ਦਿਲ ਨਹੀਂ ਕਰਦਾ ਤੈਨੂੰ, ਪਰ ਤੂੰ ਸੰਤ ਮੰਡਲੀ ਦੀ ਸੇਵਾ ਕੀਤੀ, ਇਸ ਕਰਕੇ ਤੇਰੇ ਘਰ 'ਚ ਸੰਤਾਨ ਤਾਂ ਹੋ ਜਾਵੇਗੀ, ਪਰ ਉਹ ਸੁੱਖ ਨਹੀਂ ਦੇਖ ਸਕੇਗਾ, ਦੁੱਖ ਤਕਲੀਫਾਂ ਦਾ ਮੁਕਾਬਲਾ ਕਰਨਾ ਪਊਗਾ। ਇੱਥੋਂ ਤੱਕ ਕਿ ਪੁੱਤਰ ਦੇ ਪੈਦਾ ਹੁੰਦਿਆਂ ਹੀ ਮਾਤਾ ਪਿਤਾ ਨੂੰ ਸੇ ਤੂੰ ਤੇਰੀ ਇਸਤਰੀ ਵੀ ਸਭ ਮਰ ਜਾਣਗੇ, ਸਾਰਾ ਰਾਜ ਵੀ ਨਸ਼ਟ ਹੋ ਜਾਏਗਾ। ਤਾਂਹੀਓ ਰੱਬ ਦਿੰਦਾ ਨਹੀਂ ਹੁੰਦਾ। ਕਈ ਵਾਰ ਆਪਾਂ ਜਿੱਦ ਕਰਦੇ ਹਾਂ ਨਾ ਕਿ ਪਰਮਾਤਮਾ ਨੇ ਸਾਨੂੰ ਆਹ ਨਾ ਮੰਗਿਆ ਕਰੋ, ਕਈ ਵਾਰ ਉਹਦੇ ਆਉਂਦਿਆਂ ਨੁਕਸਾਨ ਖੜਾ ਹੋ ਜਾਂਦਾ। ਸੋ ਸੰਤਾਂ ਕੋਲੋਂ ਇਹੋ ਜਿਹੇ ਡਰਦਾਇਕ ਬਚਨ ਸੁਣ ਕੇ ਰਾਜਾ ਸਵਰਮਾ ਪਹਿਲਾਂ ਤਾਂ ਘਬਰਾਇਆ, ਅਖੀਰ ਮਨ 'ਚ ਇਹ ਵਿਚਾਰ ਆਈ ਤੂੰ ਵੀ ਤਾਂ ਪੁੱਤਰ ਬਿਨਾਂ ਮਾਂ ਪਿਓ ਦਾ ਕਾਹਦਾ ਜੀਵਣਾ ਕਿਸ ਅਰਥ ਹੈ, ਚਲੋ ਜੇ ਮਰ ਵੀ ਗਏ ਰਾਜ ਨਸ਼ਟ ਹੋ ਗਿਆ ਫਿਰ ਕੀ ਹੋਇਆ, ਅਖੀਰ ਮਰਨਾ ਤਾਂ ਹੈ ਹੀ, ਪੁੱਤਰ ਹੋਣ ਕਰਕੇ ਜੱਗ 'ਚ ਨਾਂ ਤਾਂ ਰਹਿ ਜੂ। ਸੋ ਇਹਨਾਂ ਵਿਚਾਰਾਂ ਨੂੰ ਹੁਣ ਮੁੱਖ ਰੱਖ ਕੇ ਉਹਨੇ ਰਾਜਾ ਸਵਰਮਾ ਨੇ ਕੁਸੰਤਾ ਕੋਲ ਬੇਨਤੀ ਕੀਤੀ, ਸਾਰੀਆਂ ਕਠਿਨਾਈਆਂ ਮਨਜ਼ੂਰ ਹੈ ਪਰ ਪੁੱਤਰ ਹੋ ਜੇ। ਰਾਜਾ ਸਵਰਮਾ ਦੇ ਬਚਨ ਸੁਣ ਕੇ ਸੰਤਾਂ ਨੇ ਕਿਹਾ, ਰਾਜਨ ਫਿਕਰ ਨਾ ਕਰ, ਤੇਰੇ ਘਰ 'ਚ ਸੰਤਾਨ ਹੋ ਜੂ। ਇਹ ਬਚਨ ਕਹਿ ਕੇ ਉਹ ਚਲੇ ਗਏ। ਹੁਣ ਸਭਾ ਪਾ ਕੇ ਰਾਜਾ ਸਵਰਮਾ ਦੇ ਘਰ 'ਚ ਇੱਕ ਸੁੰਦਰ ਲੜਕੇ ਨੇ ਜਨਮ ਲੈ ਲਿਆ, ਜਿਹਨੂੰ ਦੇਖਦਿਆਂ ਭੁੱਖ ਲਵੇ। ਰਾਜਪੁੱਤਰ ਦੇ ਪੈਦਾ ਹੋਣ ਕਰਕੇ ਖੁਸ਼ੀਆਂ ਮਨਾਈਆਂ, ਬੜਾ ਧਨ ਦੌਲਤ ਵੰਡਿਆ ਗਰੀਬਾਂ 'ਚ। ਇੱਕ ਦਿਨ ਰਾਜਾ ਸਵਰਮਾ ਨੂੰ ਰਾਜ ਮਹਿਲਾਂ 'ਚ ਬੈਠਿਆਂ ਉਹਨਾਂ ਸੰਤਾਂ ਦੇ ਬਚਨ ਯਾਦ ਆ ਗਏ ਕਿ ਜੋ ਬਚਨ ਸੰਤਾਂ ਨੇ ਕਿ ਉਹ ਪੁੱਤਰ ਦੇ ਪੈਦਾ ਹੋਣ ਨਾਲ ਮਾਂ ਪਿਓ ਮਰ ਜਾਣਗੇ ਅਤੇ ਰਾਜ ਵੀ ਨਸ਼ਟ ਹੋ ਜਾਏਗਾ। ਇਹ ਗੱਲ ਦੇ ਨਿਸ਼ਚੇ ਕਰਨ ਲਈ ਜੋਸ਼ੀਆਂ ਨੂੰ ਪੁੱਛਣਾ ਚਾਹੀਦਾ। ਇਸ ਤਰ੍ਹਾਂ ਸੋਚ ਕੇ ਜੋਸ਼ੀ ਬੁਲਾ ਲਏ, ਬੱਚੇ ਦੀ ਕੁੰਡਲੀ ਬਣਾ ਕੇ ਦੱਸੋ, ਲਗਨ ਕੁੰਡਲੀ 'ਚ ਔਗੁਣ ਅਤੇ ਕੀ ਗੁਣ ਲਿਖਿਆ, ਚੰਗੀ ਤਰ੍ਹਾਂ ਦੇਖ ਕੇ ਸਾਰਾ ਹਾਲ ਦੱਸੋ, ਇਹ ਵੀ ਦੱਸੋ ਇਹਦਾ ਨਾਂ ਕੀ ਰੱਖਣਾ ਚਾਹੀਦਾ। ਰਾਜਾ ਸਵਰਮਾ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਜੋਸ਼ੀਆਂ ਨੇ ਕਿਹਾ, ਰਾਜਨ ਚੰਦਰਮਾ ਨੇ ਹੀ ਬਾਲਕ ਦਾ ਮੂੰਹ ਸੁੰਦਰ ਅਤੇ ਖੜਾਓ 'ਚ ਹੈ, ਇਸ ਲਈ ਤਾਂ ਨਾਂ ਚੰਦਰਹਾਂਸ ਹੀ ਰੱਖਣਾ ਚਾਹੀਦਾ। ਜੋਤਸ਼ੀਆਂ ਨੇ ਚੰਦਰਹਾਂਸ ਦੀ ਲਗਨ ਕੁੰਡਲੀ ਬਣਾ ਕੇ ਜੋਸ਼ ਲਗਾ ਕੇ ਕਿਹਾ, ਰਾਜਨ ਜਿੱਥੇ ਵੱਡਾ ਭਾਰੀ ਗੁਣ ਹੈ ਉੱਥੇ ਔਗਣ ਵੀ ਬਹੁਤ ਭਾਰੀ ਹੈ। ਗੁਣ ਇਹ ਹੈ ਕਿ ਭਗਵਾਨ ਦਾ ਬਹੁਤ ਪਿਆਰਾ ਹੋਵੇਗਾ ਭਗਤ, ਜਗ 'ਚ ਪ੍ਰਤਾਪੀ ਨਿਆਂਕਾਰੀ ਇਹ ਜਿਹੜਾ ਪਰਜਾ ਪਾਲਕ ਰਾਜਾ ਹੋਊਗਾ। ਔਗਣ ਇਹ ਹੈ ਵੀ ਇਹਦੇ ਪੈਦਾ ਹੋਣ ਨਾਲ ਤੁਹਾਡੇ ਜੀਵਨ ਦਾ ਸਮਾਂ ਥੋੜ੍ਹਾ ਰਹਿ ਗਿਆ, ਇਹ ਨਸ਼ਟ ਹੋ ਜਾਣਾ, ਰਾਜ ਵੀ ਨਸ਼ਟ ਹੋ ਜਾਣਾ। ਜਿਸ ਤਰ੍ਹਾਂ ਦੀ ਲਗਨ ਕੁੰਡਲੀ ਸੁਣ ਕੇ ਰਾਜਾ ਸਵਰਮਾ ਨਿਸ਼ਚਾ ਹੋ ਗਿਆ, ਸੰਤਾਂ ਦੇ ਬਚਨ ਕਹੇ ਵੀ ਠੀਕ ਹੈ, ਸਮਾਂ ਬੀਤਦਿਆਂ ਕੋਈ ਪਤਾ ਨਹੀਂ ਲੱਗਦਾ, ਦਿਨ ਤੇ ਪਹਿਰ ਪਹਿਰ ਤੇ ਘੜੀਆਂ ਵਾਲੇ ਵਾਕ ਅਨੁਸਾਰ ਦਿਨ ਰਾਤ ਬੀਤਦੇ 3 ਮਹੀਨੇ ਲੰਘ ਗਏ। ਸੋ ਇਹਨਾਂ ਹੀ ਦਿਨਾਂ 'ਚ ਕੰਤੂਹਲਨਾਮੇ ਰਾਜ ਬੜੀਆਂ ਫੌਜਾਂ ਸਮੇਤ ਧਰਮਾਂ ਉੱਪਰ ਚੜ੍ਹਾਈ ਕਰਕੇ ਆ ਗਿਆ, ਕੰਤੂਹਲ ਰਾਜਾ ਸੀ। ਸੋ ਧਰਮਾਂ ਨੇ ਇੱਧਰੋਂ ਪਰਜਾ ਦੀ ਰੱਖਿਆ ਕਰਨ ਲਈ ਕਾਫੀ ਫੌਜਾਂ ਭੇਜੀਆਂ, ਕਈ ਦਿਨ ਘਮਸਾਣ ਦੀ ਲੜਾਈ ਹੋਈ, ਰਾਜਾ ਸਵਰਮਾ ਦੀ ਬਹੁਤ ਸਾਰੀ ਫੌਜ ਮਾਰੀ ਗਈ, ਬਹੁਤ ਸਾਰੀ ਸੈਨਾ ਦੇ ਮਾਰੇ ਜਾਣ ਕਰਕੇ ਫਿਰ ਰਾਜਾ ਸਵਰਮਾ ਨੇ ਹੁਣ ਸੋਚਿਆ ਮੇਰਾ ਹੁਣ ਰਾਜ ਮਹਿਲਾਂ 'ਚ ਬਹਿਣਾ ਧਰਮ ਨਹੀਂ, ਉੱਠ ਕੇ ਰਾਣੀ ਨੂੰ ਕਹਿੰਦਾ ਸੈਨਾ ਕਾਫੀ ਮਰ ਚੁੱਕੀ ਹੈ, ਹੁਣ ਤਾਂ ਮੈਨੂੰ ਆਪ ਜਾ ਕੇ ਜੰਗ ਕਰਨਾ ਚਾਹੀਦਾ। ਹੁਣ ਬਾਕੀ ਰਹੀ ਜਿੱਤ ਹਾਰ ਦੀ ਗੱਲ, ਉਹ ਪਰਮਾਤਮਾ ਦੇ ਹੱਥ 'ਚ ਹੈ, ਪਤਾ ਨਹੀਂ ਹੁਣ ਹਾਰ ਹੋਣੀ ਕਿ ਜਿੱਤ ਹੋਣੀ ਹੈ। ਦੂਸਰਾ ਸਰੀਰ ਦਾ ਵੀ ਪਤਾ ਨਹੀਂ ਬਚੇ ਨਾ ਬਚੇ, ਇਸ ਪੱਧਰੇ ਰੱਬ ਨਾ ਕਰੇ ਜੇ ਮੈਂ ਮਰ ਗਿਆ ਤਾਂ ਬੱਚੇ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨੀ, ਕਿਸੇ ਗੱਲੋਂ ਊਂ ਤਾਂ ਨਹੀਂ ਰਹਿਣ ਦੇਣੀ। ਇੰਨਾ ਕਹਿ ਕੇ ਰਾਜਾ ਸਵਰਮਾ ਬਾਕੀ ਫੌਜ ਨਾਲ ਲੈ ਕੇ ਜੰਗ 'ਚ ਆਇਆ, ਬੜੀ ਲੜਾਈ ਹੋਈ ਚਾਰੇ ਪਾਸੇ, ਅਖੀਰ ਲੜਦਾ ਲੜਦਾ ਮਰ ਗਿਆ। ਇੱਧਰ ਜਿਸ ਵੇਲੇ ਸਵਰਮਾ ਦੀ ਰਾਣੀ ਨੂੰ ਪਤਾ ਲੱਗਿਆ, ਬੜਾ ਰੋਣਾ ਕੀਤਾ ਉਹਨੇ ਵੀ, ਸੋ ਇੱਕ ਦੋ ਵਾਰੀ ਸਰੀਰ ਉੱਪਰ ਬੇਹੋਸ਼ੀ ਆ ਕੇ ਵਰਤੀ, ਪਰ ਗੋਲੀਆਂ ਨੇ ਸੇਵਾ ਬੜੀ ਕੀਤੀ, ਸਰੀਰ 'ਚ ਬੇਹੋਸ਼ੀ ਰਹਿਣ ਦਿੱਤੀ। ਸੋ ਪਤੀ ਦੇ ਮਰ ਜਾਣ 'ਤੇ ਰਾਣੀ ਨੇ ਸੋਚਿਆ ਕਿ ਹੁਣ ਮੇਰਾ ਜਗਤ ਵਿੱਚ ਰਹਿਣਾ ਨਿਸ਼ਫਲ ਹੀ ਹੋ ਸਕਦਾ, ਜਿੱਥੇ ਇੰਨਾ ਕੁਝ ਹੋ ਗਿਆ ਕਿਤੇ ਮੇਰਾ ਪਤੀ ਵਰ ਧਰਮ ਨਾ ਚਲੇ ਜਾਵੇ, ਰਾਜੇ ਦੇ ਪਿੱਛੋਂ ਪਤਾ ਨਹੀਂ ਕਿਹੜੀ ਕਿਹੜੀ ਔਂਕੜ ਦਾ ਮੂੰਹ ਦੇਖਣਾ ਪੈਣਾ, ਇਹ ਵਿਚਾਰ ਕੇ ਪੱਕਾ ਨਿਸ਼ਚਾ ਕਰ ਲਿਆ ਹੁਣ ਪਤੀ ਦੇ ਨਾਲ ਹੀ ਸਤੀ ਹੋ ਜਾਣਾ। ਸੋ ਇਹਨਾਂ ਸੰਕਲਪਾਂ ਦੇ ਪੱਕਿਆਂ ਹੋਣ ਕਰਕੇ ਚੰਦਰਹਾਂਸ ਨੂੰ ਉਹਨੇ ਇੱਕ ਨਜ਼ਦੀਕੀ ਗੋਲੀ ਦੇ ਹਵਾਲੇ ਕਰਤਾ ਵੀ ਤੂੰ ਇਹਨੂੰ ਬੜਾ ਪੈਸਾ ਧਨ ਪਦਾਰਥ ਦੇਤਾ, ਅਤੇ ਅੱਜ ਤੋਂ ਰਾਜ ਕੌਰ ਦੀ ਸੇਵਾ ਤੂੰ ਕਰਨੀ ਹੈ ਅੱਗਿਓਂ ਰੱਬ ਨੂੰ ਜੋ ਪਾਇਆ। ਇੰਨਾ ਕਹਿ ਕੇ ਰਾਜਾ ਸਵਰਮਾ ਦੀ ਇਸ ਪਤਨੀ ਰਾਜ ਮਹਿਲਾਂ 'ਚੋਂ ਨਿਕਲ ਕੇ ਜੰਗ ਭੂਮੀ ਵੱਲ ਗਈ ਅਤੇ ਪਤੀ ਦੀ ਲਾਸ਼ ਲੱਭ ਕੇ ਚੀਖਾ ਬਣਾ ਕੇ ਸੜ ਗਈ। ਹੁਣ ਇੱਧਰ ਇੱਕ ਦਿਨ ਆਪਣੇ ਘਰ 'ਚ ਬੈਠੀ ਹੋਈ ਦਾਸੀ ਨੇ ਸੋਚਿਆ, ਹੁਣ ਇਹ ਰਾਜ ਕੰਤੂਹਲ ਦਾ ਹੋ ਚੁੱਕਿਆ, ਹੁਣ ਉਹ ਜਿੱਤ ਲਿਆ ਰਾਜੇ ਨੇ, ਹੋ ਸਕਦਾ ਵਾ ਆਪਣੇ ਵੈਰੀ ਦਾ ਪੁੱਤਰ ਜਾਣ ਕੇ ਕਿਤੇ ਪਤਾ ਲੱਗਣ 'ਤੇ ਮਾਰ ਹੀ ਨਾ ਦੇਵੇ, ਇਸ ਲਈ ਇੱਥੇ ਰਹਿਣਾ ਠੀਕ ਨਹੀਂ। ਇੰਨਾ ਵਿਚਾਰਦੇ ਹੋਣ ਕਰਕੇ ਉਹ ਦਾਸੀ ਚੰਦਰਹਾਂਸ ਅਤੇ ਰਾਣੀ ਦਾ ਦਿੱਤਾ ਧਨ ਸਾਰਾ ਲੁਕਵੀਂ ਥਾਂ ਬੰਨ੍ਹ ਕੇ ਦੇਸ਼ 'ਚੋਂ ਨਿਕਲ ਕੇ ਰਾਤੋ ਰਾਤ ਪਰਮੇਸ਼ਰ ਦਾ ਆਸਰਾ ਗ੍ਰਹਿਣ ਕਰਕੇ ਨਿਕਲ ਤੁਰੀ। ਤਿੰਨਾਂ ਚਾਰਾਂ ਦਿਨਾਂ ਪਿੱਛੋਂ ਹੋਰ ਕਿਸੇ ਸ਼ਹਿਰ ਜਾਵੜੀ ਪੁੱਛਿਆ, ਇਹ ਕਿਹਦਾ ਰਾਜ ਹੈ ਤਾਂ ਸ਼ਹਿਰ ਕਿਹਦਾ, ਤਾਂ ਕਿਸੇ ਨੇ ਕਿਹਾ ਇਹ ਕੰਤੂਲ ਰਾਜੇ ਦਾ ਹੈ। ਦਾਸੀ ਨੇ ਸੋਚਿਆ ਇੱਥੇ ਰਹਿਣਾ ਤਾਂ ਉੱਥੋਂ ਵੀ ਖਤਰਨਾਕ ਹੈ, ਇਸ ਲਈ ਇੱਥੇ ਰਹਿਣਾ ਠੀਕ ਨਹੀਂ। ਉਸ ਵੇਲੇ ਉਹਨਾਂ ਪੈਰਾਂ 'ਤੇ ਕਿਸੇ ਹੋਰ ਪਾਸੇ ਚੱਲੀ। ਚੱਲਦੀ ਚੱਲਦੀ ਧ੍ਰਿਸ਼ਟ ਬੁੱਧੀ ਇੱਕ ਰਾਜਾ ਹੋਇਆ, ਉਹਦੇ ਦੇਸ਼ 'ਚ ਜਾ ਪਹੁੰਚੀ, ਜੋ ਰਾਜੇ ਕੰਤੂਲ ਕੋਲੇ ਟਕੇ ਭਰਿਆ ਕਰਦਾ ਸੀ, ਭਾਵ ਉੱਥੇ ਟੈਕਸ ਦਿੰਦਾ ਸੀ। ਚੰਦਰਹਾਂਸ ਦੀ ਰੱਖਿਆ ਲਈ ਆਪਣੇ ਸੁੱਖ ਦਾ ਨਾਂ ਖਿਆਲ ਕਰਦਿਆਂ ਸ਼ਹਿਰ 'ਚ ਗਈ, ਸਗੋਂ ਬਾਹਰ ਜੰਗਲ ਵਿੱਚ ਜਿੱਥੇ ਬੜੇ ਬੀਤਰਾਗ ਸੰਤ ਜਨ ਰਿਹਾ ਕਰਦੇ, ਉੱਥੇ ਆ ਕੇ ਸੰਤਾਂ ਕੋਲ ਰੋ ਪਈ, ਸਾਰੀ ਗੱਲ ਦੱਸੀ। ਉੱਥੇ ਰਹਿਣ ਦਾ ਸੰਕਲਪ ਬਣਾ ਕੇ ਬੇਨਤੀ ਕੀਤੀ, ਸੰਤ ਜਨੋ ਆਪ ਵਾਹਿਗੁਰੂ ਦੇ ਪਿਆਰਿਓ ਕਿਰਪਾ ਕਰਕੇ ਇੱਥੇ ਆਪਣੀ ਛਰਨ 'ਚ ਰਹਿਣ ਦੀ ਆਗਿਆ ਦਿਓ। ਦਿਆਲੂ ਸੰਤਾਂ ਨੇ ਉਹਦੀ ਦੁੱਖਦਾਇਕ ਅਵਸਥਾ ਦੇਖ ਕੇ ਕੋਲ ਰਹਿਣ ਦੀ ਆਗਿਆ ਦੇ ਦਿੱਤੀ। ਉਹ ਦਾਸੀ ਆਗਿਆ ਪਾ ਕੇ ਤਨ ਮਨੋ ਹੋ ਕੇ ਰਾਤ ਦਿਨ ਭੀਲੜੀ ਵਾਂਗੂ ਸੰਤਾਂ ਦੀ ਸੇਵਾ ਕਰਦੀ ਰਹੀ। ਉੱਦਮ ਕਰਕੇ ਆਪਣੇ ਰਹਿਣ ਲਈ ਇੱਕ ਝੌਂਪੜੀ ਬਣਾ ਲਈ। ਇਸੇ ਤਰ੍ਹਾਂ ਸੰਤਾਂ ਦੀ ਸੇਵਾ ਕਰਦਿਆਂ ਸਮਾਂ ਬਤੀਤ ਹੋਇਆ। ਥੋੜ੍ਹੇ ਦਿਨ ਸੰਤਾਂ ਬਾਹਰ ਰਹਿੰਦਿਆਂ ਬੀਤੇ, ਜੋ ਅਵਸਥਾ ਦੇ ਪੂਰੇ ਹੋ ਜਾਣ 'ਤੇ ਦਾਸੀ ਮਰ ਗਈ। ਤੜਕਾ ਇਕੱਲਾ ਹੀ ਰਹਿ ਗਿਆ, ਪਰ ਉਹਦੀ ਸਾਰੀ ਪਰਵਰਿਸ਼ ਮਹਾਤਮਾ ਆਪ ਕਰਨ ਲੱਗ ਪਏ। ਸੋ ਪੂਰਵਲੇ ਚੰਗੇ ਭਾਗਾਂ 'ਤੇ ਸੰਤਾਂ ਦੇ ਸੰਗਤ ਦੇ ਪ੍ਰਤਾਪ ਕਰਕੇ ਚੰਦਰਹਾਂਸ ਛੋਟੀ ਅਵਸਥਾ 'ਚ ਸੰਤਾਂ ਦੀ ਰੀਸ ਕਰਨ ਲੱਗ ਪਿਆ। ਸੰਤਾਂ ਦੇ ਤਰਾਮਰਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਅੱਖਾਂ ਮੀਟ ਕੇ ਬਹਿਣ ਲੱਗ ਪਿਆ। ਇੱਕ ਦਿਨ ਸੰਤਾਂ ਨੇ ਬਾਲਕ ਦੀ ਇਹ ਲਗਨ ਦੇਖ ਕੇ ਕਿਹਾ, ਪੁੱਤਰ ਐਵੇਂ ਅੱਖਾਂ ਮੀਟ ਕੇ ਨਾ ਬੈਠਿਆ ਕਰ, ਤੈਨੂੰ ਪਤਾ ਅੱਖਾਂ ਮੀਟ ਕੇ ਕੀ ਕਰੀਦਾ? ਕਹਿੰਦੇ ਨਾ। ਕਹਿੰਦੇ ਮੈਂ ਤੁਸੀਂ ਮੀਟ ਕੇ ਬਹਿੰਦੇ, ਮੈਂ ਬਹਿ ਜਾਂਦਾ। ਕਹਿੰਦੇ ਨਾਲ ਰਾਮ ਰਾਮ ਵੀ ਜਪਿਆ ਕਰ। ਸੰਤਾਂ ਦੇ ਕਹਿਣ ਕਰਕੇ ਚੰਦਰਹਾਂਸ ਵੀ ਸਿਮਨ ਕਰਨ ਲੱਗ ਪਿਆ। ਸੰਤਾਂ ਕੋਲ ਰਹਿੰਦਿਆਂ ਸਿਮਨ ਕਰਦਿਆਂ ਚੰਗੇ ਦਿਨ ਬੀਤ ਹੋ ਗਏ। ਉਹ ਜਿੱਥੇ ਕਿਤੇ ਸੰਤ ਮੰਡਲੀ ਭੋਜਨ ਛਕ ਜਾਂਦੀ, ਨਾਲ ਹੀ ਚਲਿਆ ਜਾਂਦਾ। ਇੱਕ ਦਿਨ ਉੱਥੋਂ ਦੇ ਰਾਜੇ ਧ੍ਰਿਸ਼ਟ ਬੁੱਧੀ ਨੇ ਬ੍ਰਹਮ ਭੋਜ ਕੀਤਾ, ਜੋ ਸੀ ਪੰਡਤ ਸਾਧੂ ਮਹਾਤਮਾ, ਨਾਲ ਚੰਦਰਹਾਂਸ ਵੀ ਗਿਆ। ਜਦੋਂ ਉਹ ਲਗਭਗ 5 ਸਾਲ ਦਾ ਹੀ ਸੀ, ਪਰ ਸੰਤਾਂ ਦੀ ਕਿਰਪਾ ਕਰਕੇ ਉਹਦੀ ਲਗਨ ਇਹ ਜੀ ਪੂਰਨ ਸੰਤਾਂ ਵਾਂਗੂ ਪੰਗ 'ਚ ਬੈਠਾ ਹੀ ਨਾਮ ਸਿਮਨ ਕਰੀ ਜਾਂਦਾ। ਜਿੱਥੇ ਆਪਣੀ ਸੰਤ ਮੰਡਲੀ ਨਾਲ ਚੰਦਰਹਾਂਸ ਬੈਠਾ, ਉੱਥੇ ਇਹਦੇ ਸਾਹਮਣੇ 4-5 ਚੰਗੇ ਵਿਦਵਾਨ ਜੋਤਿਸ਼ ਦੇ ਮਾਹਰ ਜੋਸ਼ੀ ਆਸ਼ ਗੱਲਾਂ ਕਰ ਰਹੇ। ਗੱਲਾਂ ਕਰਦਿਆਂ ਕਰਦਿਆਂ ਇੱਕ ਜੋਸ਼ ਦੀ ਨਿਗਾਹ ਚੰਦਰਹਾਂਸ 'ਤੇ ਪੈ ਗਈ। ਮੱਥੇ ਦੇ ਲੇਖ ਪੜ੍ਹ ਕੇ ਨਾਲ ਦੇ ਜੋਸ਼ੀ ਨੂੰ ਕਹਿਣ ਲੱਗਿਆ, ਬਈ ਆਹ ਸਾਧੂ ਇਹਨਾਂ ਦਾ ਬੱਚਾ ਬੈਠਾ ਹੈ, ਲੇਖ ਪੜ੍ਹ ਕੇ ਉਹਨੇ ਲੇਖ ਪੜ੍ਹੇ ਤਾਂ ਹੱਸ ਪਿਆ। ਵੈਸੇ ਵੀ ਸੁਭਾਅ ਦਾ ਮਜ਼ਾਕੀਆ ਸੀ, ਨਾਲ ਦੇ ਵੀ ਹੱਸ ਪਏ। ਰਾਜੇ ਧ੍ਰਿਸ਼ਟ ਬੁੱਧੀ ਨੂੰ ਇਹਨਾਂ ਦੇ ਹੱਸਣ ਦੀ ਬੜੀ ਹੈਰਾਨੀ ਹੋਈ। ਜੋ ਨਾਲ ਦੀ ਪੰਗਤ 'ਚ ਭੋਜਨ ਵਰਤਾ ਰਿਹਾ ਸੀ ਰਾਜਾ, ਇਹਨਾਂ ਕੋਲ ਆ ਕੇ ਹੱਸਣ ਦਾ ਕਾਰਨ ਪੁੱਛਿਆ, ਰੋਟੀ 'ਚ ਕੋਈ ਊਣਤਾ ਰਹਿ ਗਈ? ਹਾਂ, ਹੱਸਦੇ ਹੋ? ਕਹਿਣ ਲੱਗੇ, ਨਹੀਂ ਰਾਜਨ, ਨਹੀਂ, ਆਪਨੇ ਬਹੁਤ ਚੰਗਾ ਭੋਜਨ ਤਿਆਰ ਕਰਵਾ ਕੇ ਵਰਤਾਇਆ, ਫਿਰ ਹੱਸਣ ਦਾ ਕੀ ਕਾਰਨ ਹੈ? ਜੋਸ਼ੀ ਕਹਿਣ ਲੱਗੇ, ਫਿਰ ਵੀ 1-2 ਵਾਰੀ ਟਾਲ ਟੋਲ ਕੀਤਾ ਅਤੇ ਦੇਖਿਆ ਰਾਜਾ ਖਹਿੜਾ ਕਰਦਾ, ਤਾਂ ਸੱਚੀ ਗੱਲ ਦੱਸਤੀ, ਅਸੀਂ ਉਹ ਬੱਚੇ 'ਤੇ ਨਾ ਉਹਦੀ ਕਿਸਮਤ 'ਤੇ ਹੱਸਦੇ। ਦੇਖੋ, ਪਰਮਾਤਮਾ ਨੇ ਕਿਹਾ, ਸੰਯੋਗ ਬਣਾਇਆ ਅਤੇ ਫਕੀਰਾਂ ਦਾ ਲੜਕਾ ਕਿੱਥੇ ਅਤੇ ਰਾਜੇ ਦੀ ਰਾਜਪੁੱਤਰੀ ਕਿੱਥੇ, ਉਹਦੀ ਕਿਸਮਤ 'ਚ ਲਿਖਿਆ ਹੋਇਆ, ਇਹਨੇ ਤੇਰਾ ਜਵਾਈ ਬਣਨਾ। ਇਹ ਗੱਲ ਸੁਣ ਕੇ ਰਾਜਾ ਧ੍ਰਿਸ਼ਟ ਬੁੱਧੀ ਨੇ ਉਸ ਵੇਲੇ ਤਾਂ ਸੁਣੀ ਅਣਸੁਣੀ ਕਰਤੀ, ਪਰ ਰਾਜ ਮਹਿਲਾਂ 'ਚ ਪਹੁੰਚ ਕੇ ਬੜੀ ਚਿੰਤਾ ਹੋਈ। ਕਈ ਤਰ੍ਹਾਂ ਦੇ ਭੈੜੇ ਖਿਆਲ ਆਉਣ ਲੱਗ ਪਏ। ਸੋਚਦਾ, ਜੇ ਮੇਰੀ ਲੜਕੀ ਦਾ ਉਹ ਕੰਗਲੇ ਫਕੀਰ ਲੜਕੇ ਨਾਲ ਵਿਆਹ ਹੋ ਗਿਆ ਤਾਂ ਮੇਰੀ ਤਾਂ ਇੱਜ਼ਤ ਮਿੱਟੀ 'ਚ ਮਿਲ ਜੂ, ਬਰਾਦਰੀ ਅਤੇ ਹੋਰ ਦੇਸ਼ਾਂ ਦੇ ਰਾਜੇ ਕੀ ਕਹਿਣਗੇ, ਤੈਨੂੰ ਕੋਈ ਰਾਜ ਲੜਕਾ ਹੀ ਨਹੀਂ ਮਿਲਿਆ ਕਿ ਫਕੀਰਾਂ ਨਾਲ ਆਪਣੀ ਲੜਕੀ ਵਿਆਹ 'ਤੇ? ਕਈ ਤਰ੍ਹਾਂ ਵਿਚਾਰਾਂ ਮਨ 'ਚ ਆਈਆਂ। ਫਿਰ ਥੋੜ੍ਹੇ ਦਿਨਾਂ ਪਿੱਛੋਂ ਇਹ ਵਜ਼ੀਰ, ਇਹਦਾ ਇੱਕ ਵਜ਼ੀਰ ਸੀ, ਉਹਦਾ ਨਾਂ ਸੀ ਕਬੁੱਧੀ, ਉਹ ਬਾਹਰੋਂ ਕੰਮ ਪੂਰਾ ਕਰਕੇ ਆ ਗਿਆ। ਉਹਨੇ ਰਾਜੇ ਨੂੰ ਬੜਾ ਚਿੰਤਾ ਤੁਰ ਦੇਖਿਆ, ਵੀ ਬੜਾ ਇਹ ਤਾਂ ਚਿੰਤਾ ਦੇ ਵਿੱਚ ਬੈਠਾ। ਸੋ ਇਸ ਪ੍ਰਕਾਰ ਕਹਿੰਦੇ, ਰਾਜੇ ਕੀ ਗੱਲ ਹੋਈ ਜੋ ਅੱਜ ਨਹੀਂ ਚਿੰਤਾ 'ਚ ਬੈਠੇ ਹੋ, ਕਿਸੇ ਨੇ ਹਮਲਾ ਤਾਂ ਨਹੀਂ ਕਰਤਾ? ਇਹ ਗੱਲ ਸੁਣ ਕੇ ਰਾਜੇ ਨੇ ਕਿਹਾ, ਜਿਸ ਦਿਨ ਮੈਂ ਬ੍ਰਹਮ ਭੋਜ ਕੀਤਾ ਉਸ ਵਿੱਚ ਇੱਕ ਛੋਟਾ ਜਿਹਾ ਬੱਚਾ ਬੈਠਾ ਸੀ, ਉਹ ਜੋਸ਼ੀ ਬੈਠੇ ਹੱਸੇ, ਸਾਰੀ ਗੱਲ ਦੱਸੀ। ਕਹਿੰਦੇ, ਫਿਰ ਉਹ ਆਹ ਗੱਲ ਹੋਈ ਹੈ। ਸੋ ਜੋਸ਼ੀ ਨੇ ਉਹਦੀ ਰੇਖਾ ਪੜ੍ਹ ਕੇ ਸਾਰੀ ਦੱਸੀ, ਮੈਨੂੰ ਇਹ ਤੇਰੀ ਪੁੱਤਰੀ ਦਾ ਪਤੀ ਬਣੇਗਾ। ਉਸ ਵੇਲੇ ਕੋਈ ਨਾ ਕਿਹਾ, ਪਰ ਹੁਣ ਚਿੰਤਾ ਲੱਗ ਗਈ, ਕੀਤਾ ਕੀ ਜਾਏ, ਇਹੋ ਜਿਹਾ ਕੋਈ ਉਪਾਅ ਕਰਕੇ ਲੜਕਾ ਮੇਰਾ ਜਵਾਈ ਨਾ ਬਣੇ। ਤੋ ਇਸ ਪ੍ਰਕਾਰ ਇਹ ਸਾਖੀ ਤਾਂ ਜਿਹੜੀ ਬਹੁਤ ਲੰਬੀ ਹੈ, ਪਰ ਫਿਰ ਵੀ ਉਹਦੇ ਵਿੱਚ ਗੱਲ ਇਹ ਆ ਗਈ ਵੀ ਇਹ ਚਾਹੁੰਦਾ ਸੀ ਉੱਥੇ ਸ਼ਾਦੀ ਨਾ ਹੋਵੇ, ਨੇ ਬੜੇ ਯਤਨ ਕੀਤੇ, ਈਰਖਾ ਵੀ ਬੜੀ ਕੀਤੀ, ਪਰ ਅਖੀਰ ਜਾ ਕੇ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਵੀ ਦੇਖੋ ਉੱਥੇ ਜਾ ਕੇ ਇਹਨੇ ਯਤਨ ਬੜੇ ਕੀਤੇ, ਪਰ ਅਖੀਰ ਜਾ ਕੇ ਉੱਥੇ ਸ਼ਾਦੀ ਜਿਹੜੀ ਸੀ ਹੋ ਹੀ ਗਈ। ਫਿਰ ਉਹ ਕਿੰਨਾ ਹੀ ਕੋਈ ਯਤਨ ਕਰ ਲਏ, ਜਿਉਂ ਜਨ ਚੰਦਰਹਾਂਸ ਦੁਖਿਆ ਧ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰਹੇ। ਕਹਿੰਦੇ ਉਹਨੇ ਆਪਣਾ ਘਰ ਹੀ ਸਾੜ ਲਿਆ ਸੀ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਇਹ ਪਾਵਨ ਬਚਨ ਫਰਮਾਏ ਆ, ਪ੍ਰਭ ਕੋ ਜਨ ਅੰਤਰ ਰਿਧ ਲੋਚੈ, ਪ੍ਰਭ ਜਨ ਕੇ ਸਾਸ ਨਿਹਾਰੇ। ਗੁਰਮੁਖ ਜਨ ਹਰ ਵੇਲੇ ਹਿਰਦੇ ਅੰਦਰ ਪ੍ਰਭੂ ਨੂੰ ਲੋਚਾ ਭਾਵ ਚਾਹੁੰਦੇ ਰਹਿੰਦੇ ਆ, ਅਤੇ ਪ੍ਰਭੂ ਆਪਣੇ ਸੇਵਕ ਜਨਾਂ ਨੂੰ ਅਤੇ ਸਵਾਸਾਂ ਨੂੰ ਵੇਖਦਾ ਰਹਿੰਦਾ ਕਿ ਦੁੱਖ ਸਹਿਤ ਸਵਾਸ ਨਾ ਨਿਕਲਣ। ਪਰਮੇਸ਼ੁਰ ਆਪਣੇ ਸੇਵਕ ਜਨਾਂ ਦੇ ਸਵਾਸ ਵੇਖਦਾ ਰਹਿੰਦਾ ਕਿ ਸਵਾਸਾਂ ਦੁਆਰੇ ਮੂੰਹ ਜੋ ਵੀ ਬਚਨ ਉਚਾਰਨ ਉਹ ਮੈਂ ਪੂਰਾ ਕਰਾਂ। ਭਗਤ ਜਨ ਕੁਛ ਕਹਿਣ ਤਾਂ ਸਹੀ, ਮੈਨੂੰ ਆਹ ਚਾਹੀਦਾ। ਕਿਰਪਾ ਕਿਰਪਾ ਕਰ ਭਗਤ ਦ੍ਰਿੜਾਏ, ਜਨ ਪੀਛੈ ਜਗ ਨਿਸਤਾਰੇ। ਕਿਰਪਾ ਦੀ ਖਾਣ ਪ੍ਰਭੂ ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਭਗਤੀ ਦ੍ਰਿੜ ਕਰਵਾਉਂਦਾ, ਉਹਨਾਂ ਗੁਰਮੁਖ ਜਨਾਂ ਦੇ ਪਿੱਛੇ ਲਗਾ ਕੇ ਕਈ ਜੱਗ ਤੋਂ ਭਾਵ ਜੱਗ ਦਾ ਅਰਥ ਤੇ ਜੀਵ ਹੈ, ਜੀਵਾਂ ਨੂੰ ਤਾਰ ਦਿੰਦਾ। ਆਪਣੇ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਸੋ ਮੇਰਾ ਪ੍ਰਭੂ ਠਾਕੁਰ ਪਿੱਛੇ ਵੀ ਆਪ ਸੀ, ਹੁਣ ਵੀ ਆਪ, ਅੱਗੇ ਵੀ ਆਪ ਹੋਵੇਗਾ। ਉਹ ਵਾਹਿਗੁਰੂ ਆਪ ਹੀ ਸਵੈ ਇੱਛਾ ਅਨੁਸਾਰ ਸਾਰੀ ਸ੍ਰਿਸ਼ਟੀ ਨੂੰ ਸਵਾਰੇ ਭਾਵ ਰਚਦਾ। ਜਨ ਨਾਨਕ ਆਪੇ ਆਪ ਸਭ ਵਰਤੈ, ਕਰ ਕਿਰਪਾ ਆਪ ਨਿਸਤਾਰੇ। ਗੁਰੂ ਸਾਹਿਬ ਕਥਨ ਕਰਦੇ ਹੋ ਵਾਹਿਗੁਰੂ ਆਪ ਹੀ ਆਪ ਸਾਰੇ ਵਿੱਚ ਵਰਤਦੇ ਆ, ਜਿਸ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ ਉਹਨੂੰ ਆਪ ਹੀ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰ ਦਿੰਦਾ ਹੈ। ਨਟ ਮਹੱਲਾ ਚੌਥਾ, ਰਾਮ ਕਰ ਕਿਰਪਾ ਲਿਹੋ ਉਬਾਰੇ। ਹੇ ਰਾਮ, ਹੇ ਪਰਮੇਸ਼ਰ, ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਇਸ ਤਰ੍ਹਾਂ ਉਬਾਰੇ ਬਚਾ ਲਓ ਜੀ। ਜਿਉ ਪਕਰ ਦਰੋਪਦੀ ਦੁਸ਼ਟਾਂ ਆਨੀ, ਹਰ ਹਰ ਲਾਜ ਨਿਵਾਰੇ ਰਹਾਉ। ਜਿਸ ਤਰ੍ਹਾਂ ਦਰੋਪਦੀ ਨੂੰ ਫੜ ਕੇ ਦੁਸ਼ਟਾਂ ਨੇ ਦੁਰਯੋਧਨ ਦੀ ਸਭਾ 'ਚ ਲਿਆਂਦਾ ਸੀ, ਅਤੇ ਲੱਜਿਆ ਦੇ ਹਰ ਹੁੰਦਾ ਹਰਨ ਵਾਲੇ ਦੁਸ਼ਟਾਂ ਨੂੰ ਹੇ ਹਰੀ ਆਪਨੇ ਨਿਵਿਰਤ ਕੀਤਾ। ਸੋ ਇਸ ਕਰਕੇ ਆਪਨੇ ਉਹਦੀ ਲਾਜ ਰੱਖੀ ਹੈ। ਤਾਂ ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡਵ ਵੇਖਦੇ ਆਓ ਘਟਰੁੱਧੀ ਨਾਰ ਜਿਨ੍ਹਾਂ ਦੀ ਅੱਖੀਂ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ, ਕੱਪੜ ਕੋਟ ਉਸਾਰੇ ਹੁਣ ਥੱਕੇ ਦੂਤਨਾ ਪਾਰ ਵਸਾਂਦੀ, ਹੱਥ ਮਰੋੜਨ ਸਿਰ ਧੁਣਨ ਪੱਛੋ ਤਾਨ ਕਰਨ ਜਹਾ ਜਾਂਦੀ। ਘਰ ਆਈ ਠਾਕੁਰ ਮਿਲੇ ਪੈਜ ਰਹੀ, ਬੋਲੇ ਸ਼ਰਮਾਂਦੀ ਨਾਥਾਂ ਨਾਥਾਂ ਬਾਣ ਧੁਰਾਂ ਦੀ। ਧੁਰਾਂ ਹੀ ਪਰਮਾਤਮਾ ਨੂੰ ਆਦਤ ਹੈ, ਅਨਾਥਾਂ ਦਾ ਨਾਥ ਆ ਉਹ। ਕਰ ਕਿਰਪਾ ਜਾਚਕ ਜਨ ਤੇਰੇ, ਇੱਕ ਮੰਗਾਉ ਨਾ ਦਾਨ ਪਿਆਰੇ। ਇਹ ਪਿਆਰੇ ਪ੍ਰਭੂ, ਅਸੀਂ ਆਪਦੇ ਜਾਚਕ ਜਨ ਮੰਗਦੇ ਜਾਣਾ, ਆਪ ਜੀ ਪਾਸੋਂ ਇੱਕ ਨਾਮਦਾਨ ਮੰਗਦੇ, ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ। ਸਤਿਗੁਰੂ ਕੀ ਨਿਤ ਸਰਧਾ ਲਾਗੀ, ਮੋਕਾ ਹਰ ਗੁਰ ਮੇਲ ਸਵਾਰੇ। ਮੇਰੇ ਮਨ ਵਿੱਚ ਨਿਤਾ ਪ੍ਰਤੀ ਸਤਿਗੁਰਾਂ ਦੀ ਸ਼ਰਧਾ ਲੱਗ ਰਹੀ ਹੈ, ਹਰੀ ਮੈਨੂੰ ਉਹਨਾਂ ਸਤਿਗੁਰਾਂ ਨਾਲ ਮਿਲਣਾ ਕਰੋ ਜੋ ਮਨ ਆਦਿਕ ਚ ਤੁਸ਼ਟ ਅੰਤਾ ਕਰਨ ਨੂੰ ਸਵਾਰਨ ਵਾਲੇ ਹਨ। ਸਾਕਤ ਕਰਮ ਪਾਣੀ ਜਿਉ ਮਥੀਆ, ਨਿਤ ਪਾਣੀ ਝੋਲ ਚੁਲਾਰੇ। ਸਾਕਤਾਂ ਦੇ ਸਕਾਮ ਕਰਮ ਕੀਤੇ ਇਸ ਤਰ੍ਹਾਂ ਬੇਅਰਥ ਜਾਂਦੇ, ਜਿਸ ਤਰ੍ਹਾਂ ਪਾਣੀ ਨੂੰ ਰਿੜਕੀਏ ਤਾਂ ਮੱਖਣ ਤਾਂ ਨਿਕਲਦਾ ਹੀ ਨਹੀਂ। ਹਰ ਰੋਜ਼ ਪਾਣੀ ਦੇ ਰਿੜਕਣੇ ਕਰਕੇ ਪਾਣੀ ਦੇ ਝੁਲਾਰੇ ਬੁਲਬੁਲ ਹੀ ਨਿਕਲਦੇ। ਇਸੇ ਤਰ੍ਹਾਂ ਸਕਾਮ ਕਰਮਾਂ ਦੇ ਕਾਰਨ ਨਾਲ ਸਿਧਾਂਤ ਰੂਪ ਮੱਖਣ ਨਹੀਂ ਨਿਕਲਦਾ, ਵਿਸ਼ੇ ਰੂਪ ਬੁਲਬੁਲੇ ਨਿਕਲਦੇ ਆ। ਮਿਲ ਸਤਸੰਗਤ ਪਰਮ ਪਦ ਪਾਇਆ, ਕੱਢ ਮੱਖਣ ਕੇ ਗਟਕਾਰੇ। ਜਿਸ ਗੁਰਮੁਖ ਨੇ ਸਤਸੰਗਤ ਨਾਲ ਮਿਲ ਕੇ ਪਰਮ ਪਦ ਆਤਮ ਪਦ ਪਾਇਆ ਹੈ, ਉਹਨੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਅਤੇ ਉਪਾਸ਼ਨਾ ਰੂਪੀ ਦਹੀਂ ਨੂੰ ਰਿੜਕ ਕੇ ਗਿਆਨ ਰੂਪ ਮੱਖਣ ਕੱਢਿਆ, ਫਿਰ ਉਹਦੇ ਉਸ ਗਿਆਨ ਦੇ ਆਨੰਦ ਨੂੰ ਹੀ ਗਟਕਾਰੇ ਇੱਕ ਰਸ ਖਾਂਦਾ ਭੋਗਦਾ। ਨਿਤ ਨਿਤ ਕਾਇਆ ਮੱਜਨ ਕੀਆ, ਨਿਤ ਮਲ ਮਲ ਦੇਹ ਸਵਾਰੇ। ਮਨਮੁਖਾਂ ਨੇ ਹਰ ਰੋਜ਼ ਕਾਇਆ ਭਾਵ ਸਰੀਰ ਨੂੰ ਮੱਜਣੇ ਇਸ਼ਨਾਨ ਕਰਾਇਆ, ਅਤੇ ਨਿਤਾ ਪ੍ਰਤੀ ਤੇਲ ਮਲ ਕੇ, ਸਾਬਣ ਮਲ ਕੇ, ਖੁਸ਼ਬੋਈਆਂ ਮਲ ਕੇ ਦੇਹ ਨੂੰ ਸਵਾਰਨਾ ਕੀਤਾ। ਦੇਹ ਦੇ ਅਸੀ ਹੋਣ ਕਰਕੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਭਾਏ, ਸਭ ਫੋਕਟ ਚਾਰ ਸੀ ਗਾਰੇ। ਉਹਨਾਂ ਮਨਮੁਖਾਂ ਦੇ ਮਨ ਵਿੱਚ ਮੇਰੇ ਸਤਿਗੁਰਾਂ ਦੇ ਸ਼ੁਭ ਬਚਨ ਚੰਗੇ ਹੀ ਨਹੀਂ ਲੱਗੇ, ਇਸ ਕਰਕੇ ਉਹਨਾਂ ਦੇ ਚਾਰ ਸਾਧਨਾ ਵਿਰਾਗ ਵਿਵੇਕ ਹਲ ਸੰਮਤੀ ਮੋਖ ਇੱਛਾ ਏ ਜਿਹੜੀ ਰੂਪ ਸ਼ਿੰਗਾਰ ਕੀਤੇ ਆ, ਚਾਰ ਭਾਵ ਸੁੰਦਰ ਜਪ ਤਪ ਰੂਪੀ ਸ਼ਿੰਗਾਰ ਕੀਤੇ, ਸਾਰੇ ਫੋਕਟ ਨੇ, ਨਿਸਫਲ ਨੇ। ਮਟਕ ਮਟਕ ਚੱਲ ਸਖੀ ਸਹੇਲੀ, ਮੇਰੇ ਠਾਕੁਰ ਕੇ ਗੁਣ ਸਾਰੇ। ਇਹ ਮੇਰੀ ਪਿਆਰੀ ਸਖੀ, ਜੇ ਤਰਨ ਦੀ ਇੱਛਾ ਤਾਂ ਮਟਕ ਮਟਕ ਹੁੰਦਾ ਠੁਮਕ ਠੁਮਕ ਕੇ ਭਾਵ ਮਸਤ ਚਾਲ ਨਾਲ ਚੱਲ, ਸਤਸੰਗ ਵਿੱਚ ਬੈਠ ਕੇ ਮੇਰੇ ਠਾਕੁਰ ਸਵਾਮੀ ਪਰਮਾਤਮਾ ਦੇ ਗੁਣਾਂ ਨੂੰ ਸਾਰੇ ਭਾਵ ਸੰਭਾਲਣਾ ਕਰ। ਗੁਰਮੁਖ ਸੇਵਾ ਮੇਰੇ ਪ੍ਰਭ ਭਾਈ, ਮੈਂ ਸਤਿਗੁਰ ਅਲੱਖ ਲਖਾਰੇ। ਗੁਰਮੁਖਾਂ ਦੀ ਸੇਵਾ ਮੁਖੀ ਗੁਰਾਂ ਦੀ ਸੇਵਾ ਕੀਤੀ ਹੋਈ ਮੇਰੇ ਮਨ ਨੂੰ ਭਾਉਂਦੀ ਆ, ਇਸ ਕਰਕੇ ਸਤਿਗੁਰਾਂ ਨੇ ਮੈਨੂੰ ਅਲੱਖ ਪ੍ਰਭੂ ਲਖਾਰੇ ਤੋਂ ਭਾਵ ਜਣਾ ਦਿੱਤਾ। ਨਾਰੀ ਪੁਰਖ, ਪੁਰਖ ਸਭ ਨਾਰੀ, ਸਭ ਏਕੋ ਪੁਰਖ ਮਰਾਰੇ। ਨਾਰੀ ਪੁਰਖ, ਇਸਤਰੀ ਪੁਰਸ਼ ਤੋਂ ਸਾਰੇ ਪੁਰਖ ਨਾਰੀ ਲੜਕੇ ਲੜਕੀਆਂ ਪੈਦਾ ਹੋਏ ਨੇ, ਨਾਰੀ ਭਾਵ ਮਾਇਆ ਦੇ। ਇਸ ਪ੍ਰਕਾਰ ਪੁਰਖ ਈਸ਼ਵਰ ਭਾਵ ਮਾਇਆ ਸਬਲ ਈਸ਼ਵਰ ਤੋਂ ਸਾਰੇ ਪੁਰਸ਼ ਨਾਰੀਆਂ ਪੈਦਾ ਹੋਏ ਨੇ। ਵਾਸਤਵ ਦ੍ਰਿਸ਼ਟੀ ਕਰਕੇ ਵੇਖੀਏ ਤਾਂ ਸਾਰਿਆਂ ਵਿੱਚ ਇੱਕ ਮੁਰਾਰੀ ਪੁਰਖ ਪਰਮਾਤਮਾ ਹੀ ਵਿਆਪਕ ਹੈ। ਸੰਤ ਜਿਨ੍ਹਾਂ ਕੀ ਰੇਨ ਮਨ ਭਾਈ, ਮਿਲ ਹਰ ਜਨ ਹਰ ਨਿਸਤਾਰੇ। ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਸੰਤ ਜਿਨ੍ਹਾਂ ਦੀ ਚਰਨ ਧੂੜੀ ਚੰਗੀ ਲੱਗੀ ਹੈ, ਅਤੇ ਹਰੀ ਜਨਾਂ ਨਾਲ ਮਿਲ ਕੇ ਹਰੀ ਦੇ ਗੁਣ ਗਾਏ, ਤਾਂ ਹਰੀ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰ ਦਿੱਤਾ। ਗ੍ਰਾਮ ਗ੍ਰਾਮ ਨਗਰ ਸਭ ਫਿਰੇ ਆ ਰਹੇ ਦੇ ਅੰਤਰ ਹਰ ਜਨ ਭਾਰੇ। ਗ੍ਰਾਮ ਗ੍ਰਾਮ ਹੁੰਦਾ ਪਿੰਡ ਪਿੰਡ, ਗ੍ਰਾਮ ਸਮੂਹ ਅਤੇ ਗ੍ਰਾਮ ਪਿੰਡਾਂ ਦੇ ਵਿੱਚ ਸਾਰਿਆਂ ਨਗਰਾਂ ਵਿੱਚ ਫਿਰਿਆ, ਪਰ ਪ੍ਰਭੂ ਨਹੀਂ ਮਿਲਿਆ। ਜਿਸ ਵੇਲੇ ਹਰੀ ਦੇ ਸੰਤ ਜਨਾਂ ਨਾਲ ਮਿਲੇ, ਤਾਂ ਹਿਰਦੇ ਦੇ ਅੰਦਰ ਹੀ ਵਾਹਿਗੁਰੂ ਨੂੰ ਭਾਰੇ ਭਾਵ ਭਾਲ ਲਿਆ। ਸਰਧਾ ਸਰਧਾ ਉਪਾਏ ਮਿਲਾਏ, ਮੋਕ ਹਰ ਗੁਰ ਗੁਰ ਨਿਸਤਾਰੇ। ਜਿਸ ਵੇਲੇ ਸ਼ਰਧਾ ਹੀ ਸ਼ਰਧਾ ਪੈਦਾ ਕਰਕੇ ਮੈਂ ਆਪਣੇ ਆਪ ਨੂੰ ਗੁਰਾਂ ਨਾਲ ਮਿਲਾਇਆ ਤਾਂ ਗੁਰ ਹੁੰਦਾ ਪੂਜਨੀਕ ਹਰੀ ਸਰੂਪ। ਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਨਿਸਤਾਰੇ ਭਾਵ ਤਾਰ ਦਿੱਤਾ। ਪਵਨ ਸੂਤ ਸਭ ਨੀਕਾ ਕਰਿਆ, ਸਭ ਸਤਿਗੁਰ ਸ਼ਬਦ ਵਿਚਾਰੇ। ਸ਼ਰਧਾ ਨਾਲ ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਸਾਰਿਆਂ ਪਵਨ ਭਾਵ ਪ੍ਰਾਣਾ, ਜਿਹੜੇ ਪ੍ਰਾਣ ਸੀ ਨਾ ਸਵਾਸਾਂ ਦਾ ਸੂਤ ਜਿਹੜਾ ਪ੍ਰਕਾਰ ਸੀ ਨੀਕਾ ਭਾਵ ਚੰਗਾ ਕੀਤਾ। ਨੀਕਾ ਦਾ ਭਲੀ ਪ੍ਰਕਾਰ ਸਭ ਪਵਨ, ਸਾਰਿਆਂ ਸਵਾਸਾਂ ਨੂੰ ਸੂਤ ਦਾ ਅਰਥ ਹੁੰਦਾ ਮਰਿਆਦਾ ਵਿੱਚ ਲਿਆਉਣਾ ਕੀਤਾ। ਨਾਮ ਜਪ ਕੇ ਸਾਰੇ ਸਵਾਸ ਜਿਵੇਂ ਸਫਲੇ ਕੀਤੇ। ਮਰਿਆਦਾ ਦਾ ਮਤਲਬ ਇਹ ਹੈ, ਨਿਜ ਕਰ ਜਾਏ ਅੰਮ੍ਰਿਤ ਰਸ ਪੀਆ, ਬਿਨ ਨੈਣਾ ਜਗਤ ਨਿਹਾਰੇ। ਜਿਸ ਵੇਲੇ ਆਪਣੇ ਸਤਸੰਗਤ ਘਰ ਵਿੱਚ ਜਾ ਕੇ ਨਾਮ ਅੰਮ੍ਰਿਤ ਰਸ ਪੀਤਾ ਤਾਂ ਸਾਰੇ ਜਗਤ ਨੂੰ ਨੇਤਰਾਂ ਤੋਂ ਬਿਨਾਂ ਭਾਵ ਅੰਨੇ ਵੇਖਣਾ ਕੀਤਾ। ਆਪਣੇ ਸਰੂਪ ਰੂਪੀ ਘਰ ਵਿੱਚ ਜਾ ਕੇ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਪੀਤਾ ਤਾਂ ਇਹਨਾਂ ਪ੍ਰਤੱਖ ਅੱਖਾਂ ਤੋਂ ਬਿਨਾਂ ਅੰਤਰੀਵ ਸ਼ੁੱਧ ਬੁੱਧੀ ਰੂਪ ਅੱਖਾਂ ਨਾਲ ਜਗਤ ਨੂੰ ਬ੍ਰਹਮ ਰੂਪ ਕਰਕੇ ਵੇਖਣਾ ਕੀਤਾ। ਤਉ ਗੁਣ ਈਸ ਵਰਨ ਨਹੀਂ ਸਕੋ, ਤੁਮ ਮੰਦਰ ਹਮ ਨਿਕ ਕੀਰੇ। ਇਹ ਈਸ਼ਵਰ, ਹੇ ਪਰਮਾਤਮਾ, ਮੈਂ ਆਪ ਦੇ ਜਾਸ ਰੂਪ ਗੁਣਾਂ ਨੂੰ ਵਰਨ ਤੋਂ ਭਾਵ ਕਥਨ ਨਹੀਂ ਕਰ ਸਕਦਾ। ਆਪ ਮੰਦਰ ਵਾਂਗੂ ਅਧਿਸ਼ਟਾਨ ਰੂਪ ਭਾਵ ਆਸਰਾ ਰੂਪ ਹੋ। ਅਸੀਂ ਨਿੱਕੇ ਜੇ ਕੀੜੇ ਆਪ ਦੇ ਆਸਰੇ ਰਹਿਣ ਵਾਲੇ ਹਾਂ। ਨਾਨਕ ਕਿਰਪਾ ਕਰੋ ਗੁਰ ਮੇਲੋ, ਮੈਂ ਰਾਮ ਜਪਤ ਮਨ ਧੀਰੇ। ਬਾਰੇ ਕਥਨ ਕਰਦੇ ਵਾਹਿਗੁਰੂ ਆਪ ਕਿਰਪਾ ਕਰਕੇ ਮੈਨੂੰ ਗੁਰਾਂ ਨਾਲ ਮਿਲਣਾ ਕਰੋ। ਗੁਰਾਂ ਨਾਲ ਮਿਲ ਕੇ ਮੈਂ ਆਪਣੇ ਮਨ ਦੀ ਜਿਹੜੀ ਧੀਰਜਤਾ ਵਾਸਤੇ ਰਾਮ ਨਾਮ ਜਪਣਾ ਕਰਾਂ, ਇਹ ਕਿਰਪਾ ਕਰੋ। ਨਟ ਮਹੱਲਾ ਚੌਥਾ, ਮੇਰੇ ਮਨ ਭਜ ਠਾਕੁਰ ਅਗਮ ਪਾਰੇ। ਹਮ ਪਾਪੀ ਬਹੁ ਨਿਰਗੁਣ ਯਾਰੇ, ਕਰ ਕਿਰਪਾ ਗੁਰ ਨਿਸਤਾਰੇ ਰਹਾਉ। ਇਹ ਮੇਰੇ ਪਿਆਰੇ, ਤੂੰ ਅਗਮ ਪਾਰ ਠਾਕੁਰ ਦੇ ਨਾਮ ਭਜਨ ਕਰ, ਉਚਾਰਨਾ ਕਰ ਭਜ। ਅਸੀਂ ਪਾਪੀ ਤੇ ਬਹੁਤੇ ਔਗਣਾਂ ਦਾ ਘਰ ਸੀ, ਪਰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਤਾਰ ਦਿੱਤਾ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਆ, ਸਾਧੂ ਪੁਰਖ ਸਾਧ ਜਨ ਪਾਏ, ਇੱਕ ਬਿਨੋ ਕਰੋ ਗੁਰ ਪਿਆਰੇ। ਸਾਧੂ ਹੁੰਦਾ ਸ੍ਰੇਸ਼ਟ ਅਕਾਲ ਪੁਰਖ ਦੇ ਸਰੂਪ ਸੰਤ ਜਿਨ੍ਹਾਂ ਨੂੰ ਪਾ ਕੇ ਪਿਆਰੇ ਗੁਰਾਂ ਅੱਗੇ ਇੱਕ ਬੇਨਤੀ ਕਰੋ ਕਿ ਹੇ ਗੁਰੋ, ਰਾਮ ਨਾਮ ਧਨ ਪੂਜੀ ਦੇਵੋ, ਸਭ ਤਿਸਨਾ ਭੁੱਖ ਨਿਵਾਰੇ। ਮੈਨੂੰ ਧਨਤਾ ਯੋਗ ਰਾਮ ਨਾਮ ਰੂਪੀ ਪੂੰਜੀ ਦੇਣਾ ਕਰੋ, ਜਿਸ ਰਾਮ ਨਾਮ ਰੂਪੀ ਪੂੰਜੀ ਕਰਕੇ ਸਾਰਿਆਂ ਪਦਾਰਥਾਂ ਦੀ ਤ੍ਰਿਸ਼ਨਾ ਤੇ ਭੁੱਖ ਨਿਵਿਰਤ ਹੋ ਜਾਵੇ। ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨ, ਇੱਕ ਇੰਦਰੀ ਪਕਰ ਸੰਘਾਰੇ। ਸੋ ਪਤੰਗਾ ਜਿਹੜਾ ਹੈ, ਮ੍ਰਿਗ ਹਰਨ, ਭ੍ਰਿੰਗ ਭਵਰਾ, ਕੁੰਚਰ ਹਾਥੀ, ਮੀਨ ਮੱਛੀ, ਇਹ ਸਾਰੇ ਆਪੋ ਆਪਣੇ ਵਿਸ਼ਿਆਂ ਵਿੱਚ ਪਚੈ ਖਰਾਬ ਹੋ ਰਹੇ ਨੇ। ਇੱਕ ਇੱਕ ਇੰਦਰੀ ਨੇ ਫੜ ਕੇ ਇਹਨਾਂ ਨੂੰ ਸੰਘਾਰੇ ਮਾਰਨਾ ਕੀਤਾ ਹੈ। ਪਤੰਗਾ ਦੀਪਕ ਤੇ ਮ੍ਰਿਗ ਜਿਹੜਾ ਘੰਡੇ ਹੇਠ ਦੇ ਸ਼ਬਦ ਤੇ, ਭਵਰਾ ਜਿਹੜਾ ਖੁਸ਼ਬੂ ਤੇ ਮਰ ਗਿਆ, ਹਾਥੀ ਕਾਮ ਨੇ ਮਾਰਤਾ, ਮੱਛੀ ਸਵਾਦ ਨੇ, ਜੀਵ ਦੇ ਸਵਾਦ ਨੇ ਮਾਰਤੀ ਹੈ। ਪੰਚ ਭੂਤ ਸਬਲ ਹੈ ਦੇਹੀ, ਗੁਰ ਸਤਿਗੁਰ ਪਾਪ ਨਿਵਾਰੇ। ਇਹ ਮਨੁੱਖ ਦੀ ਦੇਹ ਵਿੱਚ ਤਾਂ ਕਾਮ ਆਦਿਕ ਪੰਜੇ ਭੂਤ ਨੇ, ਇਕੱਠੇ ਬੋਲਦੇ ਹੈ, ਸਹਿਤ ਬਲ ਦੇ ਹਨ ਇਹਦੇ ਭੂਤ, ਸਬਲ ਸਹਿਤ ਬਲ ਦੇ, ਜੋ ਜੀਵ ਨੂੰ ਹਰ ਵੇਲੇ ਦਬਾਈ ਰੱਖਦੇ। ਜੋ ਮਨੁੱਖ ਗੁਰ ਹੁੰਦਾ ਪੂਜਨੀਕ ਸਤਿਗੁਰਾਂ ਦੀ ਸ਼ਰਨ ਪਏ ਆ, ਉਹਨਾਂ ਦੇ ਅੰਦਰੋਂ ਸਤਿਗੁਰਾਂ ਨੇ ਕਿਰਪਾ ਕਰਕੇ ਪਾਪ ਰੂਪ ਕਾਮ ਆਦਿ ਪੰਜ ਭੂਤ ਨੇ ਨਿਵਿਰਤ ਕਰਤੇ ਆ। ਸ਼ਾਸਤਰ ਵੇਦ ਸੋਧ ਸੋਧ ਦੇਖੇ, ਮਨ ਨਾਰਦ ਬਚਨ ਪੁਕਾਰੇ। ਛੇ ਸ਼ਾਸਤਰ ਸੋਧ ਕੇ, ਚਾਰੇ ਬਾ ਵੇਦ ਸੋਧ ਕੇ ਦੇਖਿਆ, ਸਾਰੇ ਇਹੋ ਗੱਲ ਕਹਿੰਦੇ ਕਿ ਨਾਰਦ ਮੁਨੀ ਜੀ ਵੀ ਇਹ ਬਚਨ ਪੁਕਾਰ ਕੇ ਕਹਿੰਦੇ ਕਿ ਰਾਮ ਨਾਮ ਪੜ੍ਹੋ ਗਤ ਪਾਵੋ, ਸਤ ਸੰਗਤ ਗੁਰ ਨਿਸਤਾਰੇ। ਭਾਈ ਰਾਮ ਨਾਮ ਸ਼ਬਦ ਨੂੰ ਪੜ੍ਹ ਕੇ ਮੁਕਤੀ ਪਾਉਣਾ ਕਰੋ। ਸਤਸੰਗ ਚ ਬਹਿ ਕੇ ਜੋ ਰਾਮ ਨਾਮ ਜਪੋ, ਜੋ ਜਪਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰ ਦਿੰਦੇ ਨੇ। ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ, ਜਿਵ ਸੂਰਜ ਕਮਲ ਨਿਹਾਰੇ। ਜਿਨ੍ਹਾਂ ਦੇ ਅੰਦਰ ਪ੍ਰੀਤਮ ਪ੍ਰਭੂ ਦੀ ਪ੍ਰੀਤੀ ਲੱਗੀ ਹੈ, ਉਹ ਪ੍ਰਭੂ ਨੂੰ ਵੇਖ ਕੇ ਇਸ ਤਰ੍ਹਾਂ ਆਨੰਦ ਹੁੰਦੇ ਆ ਜਿਸ ਤਰ੍ਹਾਂ ਕਮਲ ਫੁੱਲ ਸੂਰਜ ਨੂੰ ਨਿਹਾਰੇ ਭਾਵ ਵੇਖ ਕੇ ਖੁਸ਼ ਹੁੰਦਾ ਹੈ। ਮੇਰ ਸੁਮੇਰ ਮੋਰ ਬਹੁ ਨਾਚੈ, ਜਬ ਉਨ ਵੈ ਕੰਨ ਕੰਨ ਹਾਰੇ। ਜਿਸ ਵੇਲੇ ਕੰਨ ਬੱਦਲ ਉਨ ਵੈ ਝੋਕੇ ਕੰਨ ਹਾਰੇ ਗੱਜਦਾ ਹੈ, ਉਸ ਵੇਲੇ ਮੇਰ ਜੋ ਉੱਚਾ ਜੋ ਸੁਮੇਰ ਪਰਬਤ ਹੈ ਉਸ ਉੱਤੇ ਮੋਰ ਬਹੁਤ ਨੱਚਦਾ ਪੈਲਾ ਪਾਉਂਦਾ। ਇਸੇ ਪ੍ਰਕਾਰ ਜਦੋਂ ਗੁਰੂ ਨੂੰ ਬੱਦਲ ਉਨ ਵੈ ਝੋਕੇ ਅਤਿ ਕਿਰਪਾਲੂ ਹੋ ਕੇ ਬੋਲਦੇ ਆ, ਦਿਆਲ ਹੋ ਕੇ ਉਪਦੇਸ਼ ਦਿੰਦੇ ਆ, ਤਾਂ ਮੇਰ ਤੋਂ ਭਾਵ ਉੱਚਾ ਜੋ ਪ੍ਰੇਮ ਰੂਪੀ ਸੁਮੇਰ ਪਰਬਤ ਹੈ ਉਹਤੇ ਬੈਠਾ ਹੋਇਆ ਉੱਤਮ ਜਗਿਆਸੂ ਰੂਪ ਮੋਰ ਨੱਚੈ, ਬ੍ਰਹਮ ਦਾ ਨਿਰਣਾ ਕਰਦਾ ਹੈ। ਸਾਕਤ ਕਹੋ ਅੰਮ੍ਰਿਤ ਬਹੁ ਸਿੰਚੋ, ਸਭ ਡਾਲ ਫੂਲ ਬਿਸਕਾਰੇ। ਹੁਣ ਜਿਹੜੇ ਸਾਕਤ ਬੰਦਿਆਂ ਨੂੰ ਭਾਵੇਂ ਸਾਰਾ ਦਿਨ ਅੰਮ੍ਰਿਤ ਸਿੰਚੀਏ, ਨਾਮ ਦਾ ਉੱਤਮ ਉਪਦੇਸ਼ ਵੀ ਦੇਣਾ ਕਰੀਏ, ਤਾਂ ਵੀ ਉਹਦੇ ਡਾਲ ਇੰਦਰੇ ਹੈ ਤੇ ਫੂਲ ਕਰਮ ਹੈ, ਸਾਰੇ ਬਿਸਕਾਰੇ ਵਿਸ਼ਿਆਂ ਵਾਲੇ ਹੋਣਗੇ। ਜਿਉਂ ਜਿਉਂ ਨਿਭੈ ਸਾਕਤ ਨਰ ਸੇਤੀ, ਛੇੜ ਛੇੜ ਕੱਢੈ ਬਿਖ ਖਾਰੇ। ਸੋ ਜਿਹੜਾ ਭਲਾ ਪੁਰਸ਼ ਹੈ ਜਿਉਂ ਜਿਉਂ ਸਾਕਤ ਬੰਦੇ ਨਾਲ ਮਿਲ ਕੇ ਉਹਦੇ ਅੱਗੇ ਨਿਆਉਂਦਾ ਤਿਉਂ ਤੇ ਸਾਕਤ ਬੰਦਾ ਉਹਨੂੰ ਛੇੜ ਛੇੜ ਕੇ ਕੁਤਰਕਾਂ ਮਾਰ ਕੇ ਵਿਖ ਮਾਰੇ ਵਿਆਹ ਵਾਂਗੂ ਦੁੱਖਦਾਈ ਬਚਨ ਕੱਢਾ ਉਚਾਰਦਾ ਉਹ ਸਮਝਦਾ ਮੇਰੇ ਤੋਂ ਡਰਦਾ ਇਹ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੁੱਲ ਹੈ ਪਰ ਉਪਕਾਰੇ ਸ਼ਾਂਤ ਆਤਮਾ ਜੋ ਸਾਧ ਭਾਵ ਸ੍ਰੇਸ਼ਟ ਹਨ ਉਹਨਾਂ ਨਾਲ ਮਿਲ ਰਹਿਣਾ ਕਰੋ ਕਿਉਂਕਿ ਉਹ ਹਮੇਸ਼ਾ ਪਰ ਉਪਕਾਰ ਵਾਲੇ ਸ਼ੁਭ ਗੁਣਾਂ ਨੂੰ ਬੋਲਦੇ ਆ ਸੰਤ ਹੈ ਸੰਤ ਮਿਲੈ ਮਨ ਵਿਕਸੈ ਜਿਉਂ ਜਲ ਮਿਲ ਕਮਲ ਸਵਾਰੇ ਜਿਸ ਵੇਲੇ ਸੰਤਾਂ ਨਾਲ ਸੰਤ ਮਿਲਦੇ ਆ ਤਾਂ ਉਹਨਾਂ ਦਾ ਮਨ ਇਸ ਤਰ੍ਹਾਂ ਖਿੜਦਾ ਪ੍ਰਸੰਨ ਹੁੰਦਾ ਜਿਵੇਂ ਸੋ ਸਵਾਰੇ ਭਾਵ ਸਵੇਰੇ ਪ੍ਰਾਤਾ ਕਾਲ ਜਲ ਨਾਲ ਮਿਲ ਕੇ ਸੂਰਜ ਨੂੰ ਵੇਖ ਕੇ ਕੌਲ ਫੁੱਲ ਪ੍ਰਫੁੱਲਤ ਹੁੰਦੇ ਨੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕੇ ਉਹ ਸਭ ਹੈ ਵਿਗਾਰੇ ਲੋਭ ਦੀ ਜੋ ਲਹਿਰ ਹੈ ਸਾਰੀ ਹਲਕੇ ਕੁੱਤੇ ਵਾਂਗੂ ਹੈ ਜਿਵੇਂ ਹਲਕਿਆ ਕੁੱਤਾ ਸਾਰਿਆਂ ਨੂੰ ਵਿਗਾੜ ਦਿੰਦਾ ਹੈ ਇਵੇਂ ਲੋਭੀ ਬੰਦਾ ਵੀ ਆਪਣੇ ਸਾਰੇ ਸਾਥੀਆਂ ਨੂੰ ਵਿਗਾੜਦਾ ਲੋਭੀ ਬਣਾ ਦਿੰਦਾ ਹੈ ਮੇਰੇ ਠਾਕੁਰ ਕਹਿ ਦੀ ਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਜਿਸ ਵੇਲੇ ਮੇਰੇ ਸਵਾਮੀ ਦੇ ਦੀਵਾਨ ਦਰਬਾਰ ਸਤਸੰਗ ਦੀ ਲੋਭੀ ਦੇ ਆਉਣ ਦੀ ਖਬਰ ਹੋਈ ਉਸ ਵੇਲੇ ਗੁਰ ਵੱਡੇ ਗੁਰ ਹੁੰਦਾ ਵੱਡੇ ਅਪਰੋਖ ਗਿਆਨ ਰੂਪ ਖੰਡੇ ਨੂੰ ਲੈ ਕੇ ਉਹਨੂੰ ਮਾਰ ਦਿੱਤਾ ਜੇ ਲੋਭੀ ਕੁੱਤਾ ਸਤਸੰਗ ਚ ਆ ਜਾਵੇ ਪਰ ਗੁਰੂ ਸਾਹਿਬ ਜੀ ਗਿਆਨ ਦੀ ਪ੍ਰਬਲਤਾ ਨਾਲ ਉਹਦੇ ਮੱਥੇ ਨਹੀਂ ਲਾਉਂਦੇ ਉਹ ਰਾਖ 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 ਪ੍ਰਭ ਮੇਰੇ ਮੈਂ ਰਾਖੋ ਕਿਰਪਾ ਧਾਰੇ ਇਹ ਮੇਰੇ ਪ੍ਰਭੂ ਮੈਨੂੰ ਮਨ ਕਰਕੇ ਰੱਖ ਲਓ ਬਾਣੀ ਕਰਕੇ ਸਰੀਰ ਕਰਕੇ ਰੱਖ ਲਓ ਕਿਰਪਾ ਕਰਕੇ ਬਚਾ ਲਓ ਜੀ ਨਾਨਕ ਮੈਂ ਧਰ ਅਵਰ ਨਾ ਕਾਈ ਮੈਂ ਸਤਿਗੁਰੂ ਗੁਰ ਨਿਸਤਾਰੇ ਗੁਰੂ ਸਾਹਿਬ ਕਥਨ ਕਰਦੇ ਆ ਮੈਨੂੰ ਹੋਰ ਕੋਈ ਧਰ ਹੁੰਦਾ ਆਸਰਾ ਨਹੀਂ ਗੁਰ ਭਾਵ ਪੂਜਨੀਕ ਸਤਿਗੁਰੂ ਮੈਨੂੰ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰਨਗੇ ਛੱਕਾ ਇੱਕ ਇਸ ਪ੍ਰਕਾਰ ਛੱਕਾ ਪਹਿਲਾਂ ਨਹੀਂ ਬੋਲਣਾ ਇੱਥੇ ਤੱਕ ਸੁਖਮਨੀ ਸਾਹਿਬ ਦੀਆਂ 6 ਅਸ਼ਟਪਦੀਆਂ ਪੂਰੀਆਂ ਹੋ ਚੁੱਕੀਆਂ 6 ਅਸ਼ਟਪਦੀਆਂ ਦੇ ਪੂਰੇ ਹੋਣ ਤੇ ਇਹਦਾ ਨਾਂ ਛੱਕਾ ਰੱਖਿਆ ਕਿਉਂਕਿ ਛੱਕਾ 6 ਸ਼ਬਦਾਂ ਦਾ ਹੁੰਦਾ ਇਸ ਵਾਸਤੇ ਇੱਥੇ ਪਾਠ ਕੇਵਲ ਛੱਕਾ ਇੱਕ ਹੀ ਕਰਨਾ ਰਾਗ ਨੱਤ ਨਾਰਾਇਣ ਵਿੱਚ ਆਈ ਬਾਣੀ ਦਾ ਵੇਰਵਾ ਇਉਂ ਹੈ ਵੀ ਮਹੱਲਾ ਚੌਥਾ ਦੇ 6 ਸ਼ਬਦ ਮਹੱਲਾ ਚੌਥਾ ਪੜਤਾਲਾਂ 3 ਸ਼ਬਦ ਮਹੱਲਾ ਪੰਜਵਾਂ ਦੇ 10 ਮਹੱਲਾ ਚੌਥਾ ਦੀਆਂ ਅਸ਼ਟਪਦੀਆਂ 6 ਕੁੱਲ ਜੋੜ 25 ਬਣਦਾ ਇਸ ਤਰ੍ਹਾਂ ਮਹਾਰਾਜ ਇੱਥੇ ਰਾਗ ਨੱਤ ਨਾਰਾਇਣ ਸਮਾਪਤ ਕੀਤਾ ਲਿਆ ਕੇ ਅੱਗੇ ਮਹਾਰਾਜ ਫੇਰ ਕੱਲ੍ਹ ਨੂੰ ਕਿਰਪਾ ਕਰਨਗੇ ਸਵੇਰੇ ਅੱਜ ਸ਼ਾਮ ਦੀ ਕਥਾ ਜੋ ਹੈ ਉਹ ਨਹੀਂ ਹੋਵੇਗੀ ਸੋ ਕੱਲ੍ਹ ਸਵੇਰੇ ਫਿਰ ਸ਼ਰਵਣ ਕਰਾਂਗੇ ਵਾਹਿਗੁਰੂ 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 ਵਾਹਿਗੁਰੂ